ਸਤਨਾਮ ਵਾਹਿਗੁਰੂ ਸਾਹਿਬ ਜੀਓ ਆਪਣਾ ਜਾਨ ਮੁਜੈ ਪ੍ਰਤ ਪਰਿਯੈ ਚੁਣ ਚੁਣ ਸ਼ਤਰ ਖੁਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋਹਿ ਔਰ ਨਾ ਦਲੈ ਤੁਮ ਮਮ ਕਰਹੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰਹੋ ਮੋਹੇ ਹਾਰ ਪਰਾ ਮੈਂ ਆਣ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹਾਥ ਉਮਾਰੋ ਹਮਰੇ ਸਭ ਬੈਰੀਅਨ ਸੰਘਾਰੋ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਰਬ ਕਲਾ ਸਮਰੱਥ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ ਵਿੱਚੋਂ ਕੁਝ ਦੋਹਰੇ ਸਰਵਣ ਕੀਤੇ ਹਨ। ਜਿਵੇਂ ਕਿ ਇਸ ਸਾਰੀ ਬਾਣੀ ਅੰਦਰ ਹੀ ਅਕਾਲ ਪੁਰਖ ਦੇ ਚਰਨਾਂ ਵਿੱਚ ਜੋਦੜੀ ਹੈ, ਬੇਨਤੀ ਹੈ, ਅਰਦਾਸ ਕੀਤੀ ਗਈ ਹੈ ਕਿ ਮੇਰੇ ਜੀਵਨ ਦੀ ਤੁਸੀਂ ਰੱਖਿਆ ਕਰੋ, ਮੇਰੀ ਸਹਾਇਤਾ ਕਰੋ, ਮੇਰੀ ਰਹਿਨੁਮਾਈ ਕਰੋ, ਮੇਰੇ ਤੇ ਸਿਰ ਤੇ ਰਹਿਮਤ ਭਰਿਆ ਹੱਥ ਰੱਖੋ। ਅੱਜ ਦੇ ਬਚਨਾਂ ਵਿੱਚ ਵੀ ਇਸੇ ਤਰ੍ਹਾਂ ਕੁਝ ਬਚਨ ਕਹੇ ਨੇ, ਮੇਰੀ ਪਾਲਣਾ ਤੁਸੀਂ ਕਰਨੀ ਹੈ, ਮੇਰੇ ਜੀਵਨ ਵਿੱਚ ਜਿਹੜੇ ਮੇਰੇ ਦੁਸ਼ਮਣ ਨੇ ਉਹਨਾਂ ਨੂੰ ਵਿੱਚੋਂ ਚੁਣ ਚੁਣ ਕੇ ਤੁਸੀਂ ਉਹਨਾਂ ਨੂੰ ਮਾਰ ਦਿਓ। ਇੱਥੇ ਇੱਕ ਹੋਰ ਚੀਜ਼ ਸਤਿਗੁਰਾਂ ਨੇ ਅੱਜ ਕਹੀ ਹੈ, ਕਹਿੰਦੇ ਮੇਰੀ ਇੱਕ ਅਰਦਾਸ ਹੈ, ਮੈਂ ਦੋ ਚੀਜ਼ਾਂ ਇਸ ਧਰਤੀ ਤੇ ਚਲਾਉਣਾ ਚਾਹੁੰਦਾ, ਆਪਣੇ ਖਾਲਸੇ ਨੂੰ, ਸੰਗਤ ਨੂੰ ਮੈਂ ਇਹ ਦੋ ਚੀਜ਼ਾਂ ਦਿੱਤੀਆਂ ਨੇ ਤੇ ਮੇਰੀ ਅਰਦਾਸ ਇਹ ਦੋਵੇਂ ਚੀਜ਼ਾਂ ਚੱਲਣ, ਰੁਕਾਵਟ ਨਾ ਪਵੇ ਉਹ ਦੋ ਦਾਤਾਂ ਕਿਹੜੀਆਂ ਨੇ? ਕਹਿੰਦੇ ਦੇਗ ਤੇ ਤੇਗ। ਦੇਗ ਤੇਗ ਜੱਗ ਮੈਂ ਦਊ ਚੱਲੈ ਮੇਰੇ ਖਾਲਸੇ ਦੀ। ਸੰਸਾਰ ਦੇ ਅੰਦਰ ਦੇਗ ਵੀ ਚੱਲੇ ਤੇ ਤੇਗ ਵੀ ਚੱਲੇ। ਇਹਦੇ ਵਿੱਚ ਸਹਾਇਤਾ ਤੁਸੀਂ ਕਰਨੀ ਹੈ, ਕਿਉਂਕਿ ਇਹ ਦੋਵੇਂ ਚੀਜ਼ਾਂ ਗੁਰੂ ਸਾਹਿਬ ਨੇ ਬਖਸ਼ਿਸ਼ ਦੁਆਰਾ ਸਾਨੂੰ ਦਿੱਤੀਆਂ ਨੇ ਤੇ ਦੋਵੇਂ ਜੀਵਨ ਦੀ ਲੋੜ ਹੈ। ਦੇਗ ਦਾ ਅਰਥ ਹੈ ਪਦਾਰਥ, ਤੇਗ ਦਾ ਅਰਥ ਹੈ ਬਾਹਾਂ ਦੀ ਸ਼ਕਤੀ। ਵੈਸੇ ਦੇਗ ਦੋ ਪ੍ਰਕਾਰ ਦੀ ਹੈ ਗੁਰਮਤ ਦੇ ਅੰਦਰ। ਇੱਕ ਸ਼ਬਦ ਵਰਤਿਆ ਗਿਆ ਦੇਗ, ਕੜਾ ਪ੍ਰਸ਼ਾਦ ਦੀ ਦੇਗ ਬਣਾਈ ਜਾਂਦੀ ਹੈ, ਤਿਹਾਵਲ ਵੀ ਇਸ ਨੂੰ ਕਹਿੰਦੇ ਨੇ। ਤਿਹਾਵਲ ਦਾ ਮਤਲਬ ਤੀਨ ਭਾਂਤ ਸਮਸਰ ਕਰ ਲੀਜੈ, ਤਿੰਨ ਚੀਜ਼ਾਂ ਨੂੰ ਬਰਾਬਰ ਕਰ ਲਈਏ, ਖੰਡ ਆਟਾ ਤੇ ਘਿਓ, ਇਹ ਬਿਲਕੁਲ ਬਰਾਬਰ ਹੋਣੇ ਚਾਹੀਦੇ ਨੇ। ਫਿਰ ਇਹਨੂੰ ਕਹਿੰਦੇ ਨੇ ਪੰਚਾਮ੍ਰਿਤ। ਪੰਚਾਮ੍ਰਿਤ ਕਿਉਂ ਕਿਹਾ ਗਿਆ? ਕਿਉਂਕਿ ਚੀਜ਼ਾਂ ਤੇ ਤਿੰਨ ਪੈਂਦੀਆਂ ਨੇ, ਪੰਜ ਕਿਵੇਂ ਹੋ ਗਿਆ? ਇਹਦੇ ਵਿੱਚ ਤਿੰਨ ਹੀ ਦਾਤਾਂ ਪੈਂਦੀਆਂ ਨੇ। ਪੰਚਾਮ੍ਰਿਤ ਕਿਉਂ ਕਿਹਾ ਗਿਆ ਹੈ? ਕਿਉਂਕਿ ਤੁਸੀਂ ਆਮ ਤੌਰ ਤੇ ਸੁਣਦੇ ਹੋ ਪੰਚਾਮ੍ਰਿਤ ਦੇਗ ਨੂੰ ਕਿਹਾ ਜਾਂਦਾ ਹੈ। ਪੰਚਾਮ੍ਰਿਤ ਦਾ ਮਤਲਬ ਇਹਦੇ ਵਿੱਚ ਪੰਜ ਅੰਮ੍ਰਿਤ ਪਏ ਹੋਏ। ਉਹ ਪੰਜ ਅੰਮ੍ਰਿਤ ਕਿਹੜੇ ਨੇ? ਉਹਨਾਂ ਵਿੱਚ ਤਿੰਨ ਤੇ ਤੁਸੀਂ ਸੁਣ ਹੀ ਲਏ, ਤਿੰਨ ਪ੍ਰਕਾਰ ਦੇ ਜਿਹੜੇ ਅੰਮ੍ਰਿਤ ਨੇ ਤੇ ਤੁਸੀਂ ਸਰਵਣ ਕਰ ਲਏ। ਉਹਦੇ ਵਿੱਚ ਸਭ ਤੋਂ ਪਹਿਲਾ ਹੈ ਘਿਓ। ਗੁਰਬਾਣੀ ਵਿੱਚ ਇਹਨਾਂ ਨੂੰ ਅੰਮ੍ਰਿਤ ਕਿਹਾ ਗਿਆ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ। ਇਹ ਪੰਜਾਂ ਚੀਜ਼ਾਂ ਦਾ ਵਰਣਨ ਬਾਣੀ ਵਿੱਚ ਆਇਆ ਤੇ ਇੱਥੇ ਪੰਚਾਮ੍ਰਿਤ ਦੇ ਵਿੱਚ ਇੱਕ ਘਿਓ ਹੈ, ਇੱਕ ਮਿੱਠਾ ਖੰਡ ਹੈ ਤੇ ਇੱਕ ਸਾਧ ਸੰਗਤ ਦੇ ਵਿੱਚ ਪੈਂਦਾ ਹੈ, ਤੀਸਰਾ ਜਿਹੜਾ ਹੈ ਘਿਓ, ਖੰਡ ਤੇ ਆਟਾ। ਇਹ ਤਿੰਨ ਚੀਜ਼ਾਂ ਹੋ ਗਈਆਂ ਤੇ ਚੌਥੀ ਪਈ ਇਹਦੇ ਵਿੱਚ ਅਗਨੀ, ਜਿਹੜੀ ਅੱਗ ਥੱਲੇ ਬਲਦੀ ਹੈ ਤਾਂ ਹੀ ਬਣੇਗਾ ਨਾ। ਚੌਥੀ ਅਗਨੀ ਤੇ ਪੰਜਵਾਂ ਪਾਣੀ, ਇਹਨਾਂ ਪੰਜਾਂ ਨੂੰ ਜਦੋਂ ਮਿਲਾਇਆ ਤੇ ਕਹਿ ਦਈਏ ਪੰਚਾਮ੍ਰਿਤ, ਇਹ ਪੰਚਾਮ੍ਰਿਤ ਹੈ। ਇਹਦੀ ਬੜੀ ਮਹਾਨਤਾ ਹੈ ਸਿੱਖ ਜਗਤ ਦੇ ਅੰਦਰ। ਕਈ ਲੋਕ ਇਹਦੇ ਉੱਤੇ ਤਰਕ ਵੀ ਕਰਦੇ ਨੇ ਵੀ ਇਹ ਇੱਕ ਕਰਮ ਕਾਂਡ ਵੀ ਹੋ ਸਕਦਾ ਦੇਗ ਕਰਾਉਣੀ। ਕਰਮ ਕਾਂਡ ਉਦੋਂ ਬਣਦਾ ਜਦੋਂ ਬੰਦਾ ਬਸ ਦੇਗ ਕਰਾਉਣਾ ਹੀ ਸਿੱਖੀ ਸਮਝ ਲੈ, ਗੁਰੂ ਦੀ ਗੱਲ ਸੁਣੇ ਨਾ, ਗੁਰੂ ਦੀ ਗੱਲ ਮੰਨੇ ਨਾ, ਬਸ ਗਏ ਜੀ ਦੇਗ ਖਰੀਦੀ 100 ਰੁਪਏ ਦੀ, 10 ਰੁਪਏ ਦੀ, ਗੁਰੂ ਦੇ ਅੱਗੇ ਕਰ ਦਿੱਤੀ, ਲਓ ਜੀ ਦੇਗ ਹੈ। ਹੁਣ ਗੁਰੂ ਇੰਨੇ ਉਧਾਰ ਚਿੱਤ ਨੇ ਵੀ ਉਹ ਕਿਸੇ ਨੂੰ ਠੁਕਰਾਉਂਦੇ ਥੋੜੀ ਨੇ। ਦੇਗ ਜਿਹੜੀ ਹੈ ਉਹ ਕਰਾਉਣੀ ਸੌਖੀ ਹੈ, ਪਰ ਗੁਰੂ ਦੀ ਦੇਗ ਲੈਣੀ ਬੜੀ ਔਖੀ ਹੈ। ਦੇਗ ਦਾ ਅਰਥ ਹੈ ਪ੍ਰਸ਼ਾਦ ਆਪਾਂ ਕਹਿੰਦੇ ਹਾਂ, ਤੇ ਇੱਕ ਸ਼ਬਦ ਆਇਆ ਗੁਰਪ੍ਰਸਾਦ। ਇੱਕ ਪ੍ਰਸ਼ਾਦ ਹੈ ਤੇ ਇੱਕ ਪ੍ਰਸਾਦ ਹੈ। ਪ੍ਰਸ਼ਾਦ ਦੇ ਅਰਥ ਨੇ ਖਾਣ ਵਾਲਾ ਪ੍ਰਸ਼ਾਦ, ਜਿਹੜੀ ਦੇਗ ਮਿਲਦੀ ਉਹਨੂੰ ਅਸੀਂ ਪ੍ਰਸ਼ਾਦਾ ਵੀ ਕਹਿ ਦਿੰਦੇ ਹਾਂ। ਇੱਕ ਹੈ ਸਾਧ ਸੰਗਤ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ, ਰਹਿਮਤ। ਜਦੋਂ ਕੋਈ ਗੁਰੂ ਦੇ ਚਰਨਾਂ ਵਿੱਚ ਆਉਂਦਾ, ਗੁਰੂ ਕੇ ਦਿੱਤੇ ਸ਼ਬਦ ਦੀ ਕਮਾਈ ਕਰਦਾ ਹੈ, ਸਾਧਨਾ ਕਰਦਾ, ਸਿੱਖੀ ਕਮਾਉਂਦਾ ਹੈ, ਗੁਰੂ ਦੇ ਦੱਸੇ ਮਾਰਗ ਤੇ ਤੁਰਦਾ, ਤੇ ਜਦੋਂ ਉਹ ਸਿੱਖ ਘੱਲ ਨਾ ਕਰਦਾ ਰਹਿੰਦਾ ਬਹੁਤ ਕਰਦਾ, ਤੇ ਕਰਦਿਆਂ ਇੱਕ ਦਿਨ ਉਹਦੇ ਵਿੱਚੋਂ ਮੈਂ ਮਰ ਜਾਂਦੀ ਕਿ ਮੈਂ ਕਰ ਰਿਹਾ। ਕਰੀ ਜਾਂਦਾ ਮੰਗਦਾ ਨਹੀਂ। ਜਦੋਂ ਇਸ ਤਰ੍ਹਾਂ ਦੀ ਹਾਲਤ ਕਿਸੇ ਸਾਧਕ ਦੇ ਜੀਵਨ ਵਿੱਚ ਆ ਜਾਂਦੀ ਹੈ ਤੇ ਉਹਦੇ ਉੱਤੇ ਫਿਰ ਗੁਰੂ ਦਾ ਪ੍ਰਸਾਦ ਵਰਦਾ, ਕਿਰਪਾ, ਰਹਿਮਤ। ਉਹ ਇੰਨੀ ਤੇਜ ਹੁੰਦੀ ਉਹਨੂੰ ਕਹਿੰਦੇ ਮੀਂਹ ਵਾਂਗੂ ਮੋਹਲੇ ਧਾਰ ਜਿਵੇਂ ਬਾਰਿਸ਼ ਪਵੇ। ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਉਸ ਨੂੰ ਕਹਿੰਦੇ ਪ੍ਰਸਾਦ, ਪ੍ਰਸਾਦ ਹੀ ਸਿੱਖੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਬਚਨ ਸ਼ਬਦ ਆਉਣਗੇ ਉਹਨਾਂ ਦੇ ਵਿੱਚ ਵਾਰ ਵਾਰ ਇੱਕ ਬਚਨ ਆਉਂਦਾ ਹੈ ਗੁਰਪ੍ਰਸਾਦ। ਜਿੱਥੋਂ ਨਵਾਂ ਸ਼ਬਦ ਸ਼ੁਰੂ ਹੋਵੇਗਾ, ਨਵਾਂ ਅਧਿਆਇ ਸ਼ੁਰੂ ਹੋਵੇਗਾ, ਉੱਤੇ ਲਿਖਿਆ ਹੋਵੇਗਾ ਗੁਰਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ। ਇਸ ਕਰਕੇ ਦੇਗ ਦੋ ਤਰ੍ਹਾਂ ਦੀ ਮੈਂ ਕਹੀ ਸੀ ਸਿੱਖ ਜਗਤ ਵਿੱਚ, ਤੇਗ ਵੀ ਦੋ ਤਰ੍ਹਾਂ ਦੀ। ਮੈਂ ਇਹਨਾਂ ਵਿਸ਼ਿਆਂ ਤੇ ਥੋੜੀ ਜਿਹੀ ਬਚਨ ਤੁਹਾਡੇ ਨਾਲ ਸਾਂਝੇ ਕਰ। ਦੋ ਪ੍ਰਕਾਰ ਦੀ ਦੇਗ ਹੈ। ਇੱਕ ਗੁਰੂ ਕੋਲ ਦੇਗ ਹੈ ਸੰਸਾਰ ਦੇ ਪਦਾਰਥ, ਦੂਜੀ ਸਾਧ ਸੰਗਤ ਦੇਗ ਹੈ ਨਾਮ ਦੀ ਦੇਗ, ਨਾਮ ਦਾ ਪ੍ਰਸ਼ਾਦ। ਦੋਵੇਂ ਚੀਜ਼ਾਂ ਸਿੱਖ ਨੇ ਗੁਰੂ ਕੋਲੋਂ ਮੰਗਣੀਆਂ, ਦੋਵੇਂ ਦਾਤਾਂ ਮੰਗਣੀਆਂ ਤੇ ਗੁਰੂ ਕੋਲ ਦੋਵੇਂ ਨੇ। ਪਰ ਆਮ ਤੌਰ ਤੇ ਕੀ ਜਿਵੇਂ ਦਾ ਬੰਦਾ ਹੈ ਉਵੇਂ ਦੀ ਚੀਜ਼ ਮੰਗਦਾ, ਜਿਹਨੂੰ ਪਤਾ ਹੀ ਨਹੀਂ ਨਾਮ ਦੀ ਵੀ ਕੋਈ ਦੇਗ ਹੁੰਦੀ ਹੈ, ਨਾਮ ਦਾ ਵੀ ਕੋਈ ਪਦਾਰਥ ਹੈ। ਤੁਸੀਂ ਹੁਣੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਸੁਖਮਣੀ ਸਾਹਿਬ ਪੜ੍ਹਿਆ ਔਰ ਇਹ ਸ਼ਬਦ ਵੀ ਪੜ੍ਹਿਆ ਗਿਆ ਕਿ ਤੇਰਾ ਕੀਆ ਮਿੱਠਾ ਲਾਗੈ, ਇਹ ਉਹਨਾਂ ਦਾ ਬਚਨ ਸੀ। ਇਹਦੇ ਅੱਗੇ ਇੱਕ ਸ਼ਬਦ ਆਇਆ ਹਰ ਨਾਮ ਪਦਾਰਥ ਨਾਨਕ ਮੰਗੈ, ਨਾਮ ਦਾ ਪਦਾਰਥ ਨਾਨਕ ਮੰਗਦੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਨਾਮ ਦਾ ਪਦਾਰਥ ਦਿਓ। ਹੁਣ ਪਦਾਰਥ ਤੇ ਆ ਵੀ ਨੇ ਸਾਰੇ, ਆਪਾਂ ਧਨ ਮੰਗ ਲੈਂਦੇ ਹਾਂ, ਸੰਸਾਰ ਮੰਗ ਲੈਂਦੇ ਹਾਂ, ਹੋਰ ਕਈ ਕੁਝ ਮੰਗ ਲੈਂਦੇ ਹਾਂ, ਪਰ ਇੱਕ ਪਦਾਰਥ ਨਾਮ ਦਾ ਪਦਾਰਥ ਹੈ। ਨਾਮ ਦੇ ਪਦਾਰਥ ਦੀ ਕਿੱਥੇ ਸੋਝੀ, ਜਿਹੜਾ ਬੰਦਾ ਹੈ ਹੀ ਮਿੱਟੀ ਵਿੱਚ ਜਿਹਦੀ ਸੋਚ ਰਹਿੰਦੀ ਸਾਰਾ ਦਿਨ, ਜਿਹੜਾ ਆ 4-5-6 ਫੁੱਟ ਦੇ ਸਰੀਰ ਦੇ ਵਿੱਚ ਹੀ ਫਸਿਆ ਹੋਇਆ, ਇਹਦੇ ਸੰਗਲਾਂ ਵਿੱਚ ਕੈਦ ਹੈ, ਉਹਦਾ ਪਿਆਰ ਹੀ ਖਾਕ ਨਾਲ ਹੈ। ਉਹ ਸੋਚਦਾ ਵੀ ਆ ਦੇਹ ਮਿਲੀ, ਇਹ ਜ਼ਿੰਦਗੀ ਹੀ ਆ ਹੈ, ਬਸ ਇਹਨੂੰ ਸਵਾਰੋ, ਇਹਨੂੰ ਸਾਜੋ, ਇਹਨੂੰ ਖਵਾਓ ਪਿਆਓ, ਧਨ ਕਮਾਓ, ਅਮੀਰ ਹੋ ਜਾਓ, ਜਵਾਨ ਹੋ ਜਾਓ, ਬੁੱਢੇ ਹੋ ਜਾਓ ਤੇ ਮਰ ਜਾਓ, ਇਹਨੂੰ ਜ਼ਿੰਦਗੀ ਸਮਝਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਤੇ ਛੋਟੀ ਜਿਹੀ ਡੱਬੀ ਬੰਦ ਜ਼ਿੰਦਗੀ ਹੈ, ਇਹ ਤੇ ਗੁਲਾਮੀ ਦੀ ਜ਼ਿੰਦਗੀ ਹੈ। ਆ ਮੈਂ ਤੈਨੂੰ ਜੀਵਨ ਸਿਖਾਵਾਂ, ਆ ਮੈਂ ਤੈਨੂੰ ਜਿਉਣ ਦੀ ਜਾਚ ਸਿਖਾਵਾਂ। ਤੇਰਾ ਤੇ ਜਿਉਣਾ ਵੀ ਇਸ ਤਰ੍ਹਾਂ ਜਿਵੇਂ ਕੋਈ ਮੁਰਦਾਰਥੀ ਤੇ ਰੱਖਿਆ ਹੁੰਦਾ ਹੈ, ਨਾਮ ਤੋਂ ਬਿਨਾਂ ਤੂੰ ਮਰਿਆ ਹੋਇਆ, ਬਾਹਰੋਂ ਬਾਹਰੋਂ ਜਿਉਂਦਾ ਹੈ, ਤੇਰੇ ਤੇ ਸਵਾਸ ਵੀ ਇਸ ਤਰ੍ਹਾਂ ਨੇ ਜਿਵੇਂ ਕਿਸੇ ਮੁਰਦੇ ਦੇ ਹੁੰਦੇ ਨੇ, ਪਦਾਰਥ ਹੀ ਤੂੰ ਜੀਵਨ ਸਮਝ ਲਿਆ, ਬਸ ਨਹੀਂ। ਇਹਦੇ ਤੋਂ ਅਗਲਾ ਅੰਮ੍ਰਿਤ ਰਸ ਜਿਹੜਾ ਦੇਹੀ ਵਿੱਚ ਪਾ ਕੇ ਅਕਾਲ ਪੁਰਖ ਨੇ ਘੱਲਿਆ ਸਾਡੇ ਸਰੀਰ ਵਿੱਚ, ਕੇਵਲ 5 ਵਿਕਾਰ ਹੀ ਨਹੀਂ ਪਾ ਕੇ ਘੱਲੇ, ਧਿਆਨ ਦਿਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਿਸੇ ਨੇ ਸਵਾਲ ਕੀਤਾ ਹੈ ਵੀ ਧਰਮ ਦੀ ਜ਼ਰੂਰਤ ਕੀ ਹੈ, ਲੋਕਾਂ ਦਾ ਟਾਈਮ ਕਿਉਂ ਬਰਬਾਦ ਕਰਦੇ ਹੋ, ਕਿਉਂ ਇਕੱਠੇ ਹੁੰਦੇ ਹੋ, ਇਹ ਕਥਾ ਕੀਰਤਨ ਕਿਉਂ ਹੁੰਦਾ, ਇਹ ਪਾਠ ਕਿਉਂ ਕੀਤੇ ਜਾਂਦੇ ਨੇ, ਆ ਸਵੇਰੇ ਸ਼ਾਮ ਨਿਤਨੇਮ ਦੀ ਕੀ ਜ਼ਰੂਰਤ ਹੈ। ਤੇ ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਸੱਜਣਾ ਤੇਰੇ ਅੰਦਰ ਇੱਕ ਅੰਮ੍ਰਿਤ ਦੀ ਬੂੰਦ ਹੈ, ਅੰਮ੍ਰਿਤ ਦੀ ਬੂੰਦ ਤੇ ਤੇਰੇ ਬਿਲਕੁਲ ਨੇੜੇ ਹੈ, ਤੂੰ ਕਿਉਂ ਪਿਆਸਾ ਰਵੇਂ, ਮੈਂ ਚਾਹੁੰਦਾ ਤੂੰ ਉਹਨੂੰ ਲੱਭ ਲੈ, ਕਿਉਂਕਿ ਜਿਹੜਾ ਉਸ ਅੰਮ੍ਰਿਤ ਦੀ ਬੂੰਦ ਤੱਕ ਨਾ ਗਿਆ ਕੁਝ ਵੀ ਪੀ ਲੈ ਉਹਦੀ ਤ੍ਰਿਪਤੀ ਨਹੀਂ ਹੋਣੀ, ਅਖੀਰ ਨੂੰ ਪਿਆਸਾ ਹੀ ਮਰੇਗਾ। ਵੱਡੇ ਵੱਡੇ ਪਿਆਸੇ ਮਰੇ ਨੇ ਜਿਨ੍ਹਾਂ ਕੋਲ ਸਮੁੰਦਰ ਭਰੇ ਪਏ ਸਨ ਪਦਾਰਥਾਂ। ਤੁਸੀਂ ਵੇਖ ਲਓ ਤਵਾਰੀਖ ਨੂੰ, ਤੁਸੀਂ ਇੱਕ ਪਾਸਿਓਂ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਫੋਲ ਕੇ ਵੇਖੋ, ਇਤਿਹਾਸ ਨੂੰ, ਹਿਸਟਰੀ ਨੂੰ ਵੇਖੋ, ਇਹ ਨਹੀਂ ਵੀ ਪਦਾਰਥ। ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਵਾਰ ਕਿਹਾ ਗਿਆ ਪਦਾਰਥ ਤੋਂ ਉੱਚਾ ਉੱਠ, ਨਿੰਦਿਆ ਨਹੀਂ ਕੀਤੀ ਪਦਾਰਥ ਦੀ, ਦੇਗ ਦੀ ਗੱਲ ਕੀਤੀ ਹੈ ਨਾ ਅੱਜ ਵੀ, ਦੇਗ ਤੇ ਤੇਗ ਚੱਲੇ ਰਵੇ ਪਦਾਰਥ, ਪਰ ਇਹਦੇ ਵਿੱਚ ਡੁੱਬ ਨਾ ਮਰੀ ਕਿਤੇ, ਇਹਨੂੰ ਨਾ ਜੀਵਨ ਸਮਝ ਲਈ, ਇਹਦੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ। ਤੇਰੇ ਵਿੱਚ ਪਰਮਾਤਮਾ ਨੇ ਕੋਈ ਨੂਰ ਪਾਇਆ, ਤੇਰੇ ਅੰਦਰ ਕੋਈ ਅੰਮ੍ਰਿਤ ਦੀ ਦਾਤ ਪਾਈ ਏ, 5 ਵਿਕਾਰ ਵੀ ਪਾਏ ਨੇ, ਪਰ ਇਹ ਇੱਕ ਨਿਯਮ ਹੈ, ਇੱਕ गुरु के सवारियो वेखो बंदे दे घर विच सारा कुछ होवे कमरे विच बहुत कुछ रखिया होया 36 प्रकार दे पदार्थ ने फ्रूट पिया है प्रशादे पए ने होर बड़ा कुछ खाण वास्ते पिया है पर वो केड़ी चीज नूं विचों खाएगा जेड़ी नूं खाना चाहुंदा है दूजी नूं नहीं खाएगा जेड़ी नूं चाहुंदा ही नहीं वो किवें खा सकेगा खाना तो उन्हें ही है ना धर्म आप ही कमाउणा ने बंदे ने गुरु ने तो सिर्फ राह दसना है अंदर ते सब कुछ पिया है पांच विकार भी पए ने ते अमृत भी पिया है मिलेगा वो ही जिन्हों बंदा लेना चाहुंदा है इसलिए ख्याल रखना दूसरा नहीं मिलेगा किसे बड़े वड़े साधक फकीर दे कोल जिन्हें सारी जिंदगी अपना जीवन साध्या सी कोई शागिर्द आया ते शागिर्द भी आम नहीं सी उन्हें भी बड़े संत लंघाए सन लंघाए का मतलब बड़िया कोल गया सी ते उहदा भी एक हंकार हो चुका सी मैं अज तो पहला 40-50 लोगों नूं मिल चुका किसे तो मेरा सवाल हल नहीं होया मैं बड़िया कोल गया किसे तो मेरा सवाल हल नहीं होया ते जिन्हां कोल गया उन्होंने अपनी गल दस दिती अज अखीरले कोल आ गया उन्हें अपनी गल कही मैनू रस्ता दसो जीवन दा धर्म दा राह दसो किवें मैं मिल सकना परमात्मा नूं किवें मैं पा सकना ते नाल ही उन्हें कह दिता मैं पंजावां कोल हो के आया 51वें तुसी हो नाल थोड़ा जा मुस्का पिया कहिंदे कल नूं इत्थों भी चले जाणा राह तुहाडे तों भी नहीं दस्या जाणा राह तुहाडे तों भी नहीं दस्या जाणा उन्होंने कहा सजना राह ते दस दियांगा तू तुरना नहीं उहदे उत्ते राह तैनूं पिछलियां ने भी दस्या जदों तू चाहुंदा ही नहीं इस करके कहिंदे ने आदमी उह ही लैंदा है जो उह लैणा चाहुंदा है इक बड़ा वड्डा मुहावरा है आदमी उह ही प्राप्त करदा है जो वह प्राप्त करना चाहता है कई बार आप कहने मैं चाहता तो है वहां भाई मेरे अंदर नाम टिक जाए नहीं किते है अंदर कच्चा था सानू पता नहीं लगा उपरला उपरला मन अजे बोल रहा है किते तय दे विच किते ना किते कोई रुकावट खड़ी है जिथे मन कहिंदा छड़ो पर इहदे विच की पिया है अंदरों नहीं डूंगे थां तो जिदन 100% बंदे दा मन परमात्मा नूं चाह गया सब कहिंदे एक पल भी नहीं लगेगा उसे पल अकलगियां वाले दा वचन है एक चेत जे एक छिन त्यायो काल फांस के बीच ना आयो वो ते कहिंदे एक छिन भी नहीं लगदा एक छिन हुणे बस सोई सैकंड वाली इधर होई कि नाले ही प्रकाश नाले ही आनंद नाल ही मिलाप महाराजे ते आए नहीं कदी बस एको ही गल है चाहुंदे नहीं आपां साडी चाह थी कोई अंदर चाह तां होर ने अंदर इच्छावां होर भरिया होईयां ने खिच्चां होर ने मन विच उन्हां सारियां वाशनावां दी हवा वगदिआं होइआं कोई चाहवे मैं रब नूं पा लवां किवें नहीं वाशनावां खड़ियां होईयां ने संसार दीआं इच्छावां खड़ियां होईयां ने मन दीआं वो किथे अगे जान देगा इस करके कहिंदे देर नहीं गुरु वल्लों देर नहीं तेरे वल्लों देर है तेरी जिंदगी दा धर्म दारा ओना ही लंबा हो जाएगा जिन्ना तू उन्हूं चाहुंदा नहीं जाना राह लंबा ही है तुसी वेखो इत्थों बस स्टैंड जाना होवे 2 किलोमीटर पैंदा है ते 20 साल इत्थे बैठे रहो 2 किलोमीटर खत्म नहीं होणगे क्यों क्योंकि आप तुरना ही नहीं चाहते जाना नहीं चाहते तो 2 किलोमीटर नहीं तय हो गए तो जिदन असी जाना चाह लिया उदन 20 मिनट या 10 मिनट इन तय कर देंगे बस इतनी गल खड़ी कोई राह दूर नहीं कोई औखा नहीं बस आ एक वचन गुरु अर्जन देव शहीदां दे सिरताज कहिंदे ने क्योंकि जिन्ना भी यह मार्ग है इहदे विच गल ते अखीर नूं इही है कि घूम घुमा के भावे किन्नियां कहानियां सुनाओ ते किन्ने उदाहरण दिओ जो मर्जी करो अखीर ते गल इत्थे आ जाएगी मिलाप किवें है धर्म दा मसला ये है गुरुद्वारे दा काम ही है वे बाहर ते मिल ही पए आ बाहर ते संबंध जोड़ी गए ने घर मिल गया है मां मिल गई, पिता मिल गया, भरा ने, हुण पत्नी भी मिल गई, हुण बच्चे भी मिल गए, हुण औहदे भी मिल गए। यह तो मिल ही गया है, पर इस मिलन दे विचों कोई खासियत नहीं लभी। अजे भी किते ना किते रुखापन जिहा अंदर है। हुण मिलन दा कम रह गया सिर्फ परमात्मा नूं। उत्थे मिलन दी गल इत्थे चलदी है। गुरु अर्जन देव जी ने कोल कोई आउंदा है ते उत्थे शब्द चल रहा सी उन्हां दा कि रब बिल्कुल नेड़े, विचार चल रहे सी, कीर्तन हो रहा सी। किते रविदास जी दा शब्द चल रहा सी, कह रविदास हाथ पै नेड़े, कहिंदे हाथ तों वी नेड़े है, मेरे कोल है, मेरे नेड़े है। कीर्तन हो गया, रागियां ने कीर्तन बंद कर दिता, संगत चली गई, सिख सेवा करन लग पए। गुरु अर्जन देव अपने मंजे ते आराम करन लग पए ते एक शख्स आ गया जिन्हें एक गल सुनी सी। उन्हें कहा मैं तुहाडे कीर्तन दे अंदर एक गल सुनी है, मैनू जची नहीं। हजूर कहिंदे दसो किहड़ी गल नहीं जची? कहिंदे रब हाथ तों वी नेड़े वे। कहिंदे हां ये सच है? कहिंदे बिल्कुल सच है, ये तो झूठ का काम ही नहीं। उन्हें अपना हाथ इस तरह किया, कहिंदे आ मेरा हाथ ते आ मैं, हुण विखाओ इहदे विच रब किथे है। हजूर ने कहा है तेरा हाथ, इहदे अगले पासे रब ते इहदे अगले पासे एक होर चीज है, उहनूं ध्यान नाल वेख। ओ किहड़ी? कहिंदे ओ तेरा अहंकार, उहनूं तोड़ लै। ओ किवें टुटेगा? कहन लगे गुरु तो बिना नहीं। उथे फिर सतगुरु ने शब्द सुना, ए उचारण किया कि आ बचन आउंदा है, जानियड़ा हर जानियड़ा, नैन अलोयड़ा हर जानियड़ा। अगे बचन किया, कहो नानक गुरबिन नहीं सूझै, हर साजन सब के निकट खड़ा। गुरु तो बिना नहीं दिसेगा, जिन्ना मर्जी वेख लो, जिथे मर्जी जाके वेखो, गुरु तो बिना नहीं दिसना। कहो नानक गुरबिन नहीं सूझै, गुरु तो बिना सूझदा नहीं, गुरु तो बिना प्रतीत नहीं आउंदी, दीदार नहीं हुंदे। हर साजन सब के निकट खड़ा, बिल्कुल नेड़ी ते खड़ा है, बिल्कुल कोल ही ते खड़ा है, पर नहीं दिसेगा। कोल हुंदिया भी सारी उम्र नहीं दिसेगा, क्यों नहीं दिसेगा? वेखने नहीं चाहुंदे। इस करके सतगुरु ने यतन किया, पहला सिख की चाहत चेंज होवे, चाहत बदल जाए। चाहत ही नहीं है, खिच ही नहीं है, भुखी कोई नहीं है, चाहते ही नहीं आप की पावांगे उथों। काला अक्षर भैंस बराबर कोई पढ़िया होया नहीं सी, ते किसी ने उहदे अगे किताब कर दिती, लै आ वेख यह की है, की लिखिया होया है। उन्हें कहा भी साडे वाली मझ का रंग इस तरह का है, ये मज है, उहदे वास्ते अक्षर मज है, क्योंकि मज ही उहनूं दिसदी। जो कुछ जिहड़ी चीज नालों जुड़िया उहनूं सारियां चीजां विचों उही दिसेगा, उहनूं अक्षरां विचों भी मज ही दिसी है। काला अक्षर भैंस बराबर, मज दे बराबर है। मुल नहीं अंदर, जिन्ना चिर कीमत नहीं आई, जिन्ना चिर साध संगत ते बंदा जुड़िया, इन्हां चीजां दे नाल देग दे नाल, देग दा अर्थ पदार्थ बाहरला हिस्सा। ते सतगुरु कह रहे ने देग चले, ते मैं गल कर रहा सी भी देग दो प्रकार दी, एक देग है गुरु दी रहमत, एक देग है कड़ा प्रसाद दी देग। कड़ा प्रसाद दी देग बनदी है पंचामृत, पंज चीजां रलन ते तां बनदी, पंज चीजां पा के देग बनदी। मैं पहला कह चुका, ते साध संगत जेड़ी गुरु दी कृपा दी देग है, जिवें ए पंज चीजां चों एक घट गई, ए नहीं बनदी। ते जेड़ी देग, जेड़ी कृपा, जेड़ा प्रसाद गुरु दा मिलना है, उहनां विचों वी साध संगत जे सिख दे जीवन दे विचों पंज ककारां विचों एक घट गया, ते देग उत्थे वी कोई नहीं मिलदी। पंज बाणियां विचों घट गईयां ते देग उत्थे वी कोई नहीं मिलदी, किवें मिलेगी? ਅਸੀਂ ਕਹਿੰਦੇ ਹਾਂ ਹੈ ਨਹੀਂ, ਆਪਾਂ ਕੀਤਾ ਵੀ ਕੀ ਹੈ। ਹੈ ਤੋ ਸਹੀ ਲਖੈ ਜੋ ਕੋਈ, ਹੈ ਤੇ ਸਹੀ ਕਬੀਰ ਜੀ ਕਹਿੰਦੇ ਨੇ, ਬਿਲਕੁਲ ਹੈ। ਉਹਨਾਂ ਨੇ ਵੈਸੇ ਦਾਅਵਾ ਨਹੀਂ ਕੀਤਾ ਗੁਰਬਾਣੀ ਵਿੱਚ ਕਿਤੇ, ਪਰ ਕਿਤੇ ਕਿਤੇ ਆ ਕੇ ਇਸ਼ਾਰਾ ਕਰ ਦਿੱਤਾ ਹੈ। ਇਹ ਜਿਹੜੀ 52 ਅੱਖਰੀ ਕਬੀਰ ਜੀ ਦੀ ਬਾਣੀ ਹੈ ਨਾ, ਉਹਦੇ ਵਿੱਚ ਇੱਕ ਪੰਕਤੀ ਆਉਂਦੀ, ਉਹ ਕਹਿੰਦੇ ਹੈ ਤੋ ਸਹੀ, ਇਹ ਜ਼ਰੂਰ ਹੈ, ਪਰ ਲਖੈ ਜੋ ਕੋਈ, ਕਹਿੰਦੇ ਲਖੈ ਦਾ ਅਰਥ ਜੇ ਕੋਈ ਵੇਖੇਗਾ ਤੇ ਹੈ, ਜਿਹੜਾ ਨਹੀਂ ਵੇਂਦਾ ਉਹਦੇ ਵਾਸਤੇ ਕੁਝ ਵੀ ਨਹੀਂ ਹੈ, ਉਹਦੇ ਵਾਸਤੇ ਕੱਖ ਵੀ ਨਹੀਂ। ਵੇਖਣ ਤੇ ਗੱਲ ਖੜੀ ਹੈ, ਮਿਲਣ ਤੇ ਨਹੀਂ। ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ, ਆ ਇੱਕ ਬੜੀ ਸੁੰਦਰ ਉਹਨਾਂ ਨੇ ਇੱਕ ਸ਼ਲੋਕਾਂ ਦੇ ਵਿੱਚ ਵਚਨ ਕਿਹਾ ਹੈ, ਤੇ ਉਹ ਬੜੀ ਇੱਕ ਪ੍ਰਚਲਿਤ ਗਾਥਾ ਰਹੀ ਹੈ ਗੁਰਬਾਣੀ ਦੇ ਵਿੱਚ। ਉਦਾਹਰਣ ਬੜੀ ਪਿਆਰੀ ਦਿੱਤੀ ਹੈ, ਕਹਿੰਦੇ ਕੋਈ ਇੱਕ ਨਗਰ ਦੇ ਵਿੱਚ ਬਹੁਤ ਹੀ ਦਰਿੱਦਰ ਆਦਮੀ ਹੈ, ਗਰੀਬੀ ਦਾ ਘੇਰਿਆ ਹੋਇਆ, ਇੱਕ ਵਾਰੀ ਕੱਪੜੇ ਪਾਉਂਦਾ, ਇੱਕ ਇੱਕ ਮਹੀਨਾ ਕੱਪੜੇ ਦਿਸਦੇ ਨਹੀਂ, ਮੈਲ ਨਾਲ ਹੀ ਭਰੇ ਹੋਏ ਨੇ, ਘਰ ਦੇ ਭਾਂਡੇ ਵੀ ਸਾਰੇ ਟੁੱਟੇ ਹੋਏ ਨੇ, ਮਕਾਨ ਵੀ ਕਈਆਂ ਥਾਵਾਂ ਤੋਂ ਟੁੱਟਾ ਪਿਆ ਹੈ, ਘਰ ਵਿੱਚ ਕੂੜਾ ਖਿਲ ਰਿਹਾ। ਜਦੋਂ ਕੋਈ ਕਹਿੰਦਾ ਵੀ ਕੋਈ ਸਿੱਧਾ ਕਰ ਦਿਓ, ਕਹਿੰਦਾ ਜੀ ਕੀ ਕਰਾਂ, ਗਰੀਬ ਆਦਮੀ ਆ, ਤੁਹਾਨੂੰ ਗੱਲਾਂ ਆਉਂਦੀਆਂ। ਉਹ ਕਹਿੰਦੇ ਗਰੀਬੀ ਹੋਰ ਚੀਜ਼ ਹੈ, ਦਲਿੱਦਰ ਹੋਰ ਚੀਜ਼ ਹੈ, ਦਲਿੱਦਰੀ ਜੋ ਜਿੱਥੇ ਪਿਆ ਉੱਥੇ ਪਿਆ ਹੈ, ਪੈਰੋਂ ਜੋੜਾ ਲਾ ਕੇ ਸਿਰਹਾਣੇ ਰੱਖ ਲੈਂਦਾ ਉੱਤੇ ਲੰਮਾ ਪੈ ਜਾਂਦਾ ਹੈ, ਦਲਿੱਦਰੀ ਹੈ, ਕਰਦਾ ਕੁਝ ਨਹੀਂ। ਇੱਕ ਦਿਨ ਕਹਿੰਦੇ ਨੇ ਉਸ ਸ਼ਹਿਰ ਦਾ ਬਾਦਸ਼ਾਹ ਬਾਹਰ ਨਿਕਲਿਆ, ਨਾਲ ਸਿਪਾਹੀ ਨਾਲ ਵਜ਼ੀਰ ਬਾਹਰ ਸੈਰ ਕਰਨ ਵਾਸਤੇ ਜਾ ਰਿਹਾ ਸੀ, ਤੇ ਇਹ ਦਰਿੱਦਰੀ ਆਦਮੀ ਅੱਗੋਂ ਆ ਰਿਹਾ, ਤੇ ਬਾਦਸ਼ਾਹ ਨੇ ਵੇਖਿਆ ਵੀ ਮੇਰੇ ਰਾਜ ਵਿੱਚ ਇੰਨਾ ਦਲਿੱਦਰੀ ਆਦਮੀ ਰਹਿੰਦਾ, ਇੰਨਾ ਗਰੀਬ। ਵਜ਼ੀਰ ਨੂੰ ਸੱਦਿਆ, ਕਹਿੰਦੇ ਬੰਦਾ ਕੌਣ ਹੈ? ਕਹਿੰਦੇ ਜੀ ਇਹਦੀ ਨਾ ਪੁੱਛੋ, ਇਹ ਦਲਿੱਦਰੀ ਆਦਮੀ ਹੈ। ਰਾਜਾ ਕਹਿੰਦਾ ਜੀ ਦਲਿੱਦਰੀ ਗਰੀਬੀ ਨਾਲ ਹੋ ਗਿਆ ਵਿਚਾਰਾ, ਇਹਨੂੰ ਦਈਏ ਕੁਝ, ਕੰਮ ਕਰੇਗਾ ਆਪੇ, ਚਾਰ ਪੈਸੇ ਆਉਣਗੇ ਆਪੇ, ਦਾ ਦਲਿੱਦਰ ਹਟ ਜਾਣਾ। ਵਜ਼ੀਰ ਸਿਆਣਾ ਸੀ, ਉਹਨੇ ਕਿਹਾ ਰਾਜਨ ਇਹਨੂੰ ਅਮੀਰ ਨਹੀਂ ਤੁਸੀਂ ਕਰ ਸਕਦੇ, ਕਿਉਂ? ਇਹ ਦਰਿੱਦਰੀ ਹੈ, ਇਹਨੂੰ ਉਸ ਚੀਜ਼ ਦੀ ਸਾਰ ਹੀ ਨਹੀਂ, ਇਹ ਲੈ ਗਏ ਨਹੀਂ, ਇਹਨੂੰ ਤੁਸੀਂ ਦੇ ਵੀ ਦਿਓ, 4 ਦਿਨਾਂ ਵਿੱਚ ਗਵਾ ਕੇ ਪਾਸੇ ਕਰੇਗਾ, ਯੋਗਤਾ ਤੇ ਹੋਵੇ ਨਾ, ਗੁਰੂ ਦਏ ਕੀ। ਰਾਜਾ ਕਹਿੰਦਾ ਵੀ ਮੈਂ ਨਹੀਂ ਮੰਨਦਾ ਇਹ ਗੱਲ, ਜਦੋਂ ਤੁਸੀਂ ਕਿਸੇ ਨੂੰ ਦਿਓ ਆਪੇ ਉਹ ਸੁਖੀ ਹੋ ਜਾਏਗਾ। ਕਹਿੰਦੇ ਨਹੀਂ ਹੋ ਸਕਦਾ, ਦਿੱਤਿਆਂ ਸੁਖੀ ਤਾਂ ਹੁੰਦਾ ਜੇ ਲੈਣ ਵਾਲੇ ਦੇ ਵਿੱਚ ਪਾਤਰਤਾ ਹੈ, ਉਹ ਲੈ ਕੇ ਪ੍ਰਾਪਤ ਕਰਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਰੱਖ ਲੈਂਦਾ। ਦੋਵਾਂ ਦੀ ਬਹਿਸ ਚੱਲ ਪਈ। ਵਜ਼ੀਰ ਨੇ ਕਿਹਾ ਠੀਕ ਹੈ, ਮੈਂ ਮੰਨਣਾ ਇਹਦੇ ਸਾਹਮਣੇ, ਤੁਸੀਂ ਜੋ ਮਰਜ਼ੀ ਰੱਖ ਦਿਓ, ਇਹਨੇ ਨਹੀਂ ਲੈਣਾ। ਰਾਜਾ ਕਹਿੰਦਾ ਮੈਂ ਨਹੀਂ ਮੰਨਦਾ, ਕੱਲ ਵੇਖ ਲੈਂਦੇ ਹਾਂ। ਇਹ ਪੁਲ ਰੋਜ਼ ਪਾਰ ਕਰਕੇ ਜਾਂਦਾ, ਪੁਲ ਪੈਂਦਾ ਸੀ ਬਾਹਰਲੇ ਪਾਸੇ, ਰੋਜ਼ ਸ਼ਾਮ ਨੂੰ ਜਾਂਦਾ ਪੁਲ ਤੋਂ ਪਾਰ ਸੈਰ ਕਰਨ ਜਾਂਦਾ ਸੀ ਇਹ ਦਰਿੱਦਰੀ ਆਦਮੀ ਜਿਹੜਾ। ਕਹਿੰਦਾ ਕੱਲ ਵੀ ਸ਼ਾਮ ਨੂੰ ਇਹਨੇ ਜਦੋਂ ਨਿਕਲਣਾ ਹੈ ਤੇ ਆਪਾਂ ਦੋਵੇਂ ਇੱਥੇ ਬਵਾਂਗੇ, ਪੁਲ ਦੇ ਉੱਤੇ ਸੋਨਾ ਖਿਲਾਰ ਦਿਓ, ਭਲਾ ਚੁੱਕਦਾ ਕਿ ਨਹੀਂ, ਹਾਰ ਖਿਲਾਰ ਦਿਓ, ਕੜਾ ਖਿਲਾਰ ਦਿਓ। ਉਹ ਸ਼ਾਮ ਆ ਗਈ, ਉਹ ਦਰਿੱਦਰੀ ਆਦਮੀ ਪਿੰਡੋਂ ਨਿਕਲਿਆ ਪੁਲ ਵੱਲ। ਰਾਜਾ ਤੇ ਵਜ਼ੀਰ ਇੱਕ ਦੋ ਹੋਰ ਆਦਮੀ ਉੱਥੇ ਖੜੇ ਸਨ, ਉਹਨੇ ਕਿਹਾ ਵੀ ਤੁਸੀਂ ਪਿੱਛੇ ਨਾਕਾ ਲਾ ਦਿਓ, ਪੁਲ ਬੰਦ ਕਰ ਦਿਓ, ਇਹ ਸੜਕ ਤੇ ਕੋਈ ਨਾ ਆਵੇ, ਇਕੱਲਾ ਹੀ ਲੰਘੇਗਾ। ਹੁਣ ਪੁਲ ਦੇ ਉੱਤੇ ਸੋਨਾ ਖਿਲਰਿਆ ਹੋਇਆ, ਜੰਜੀਰੀਆਂ ਖਿਲਰੀਆਂ ਨੇ, ਹਾਰ ਪਏ ਨੇ, ਦੂਰੋਂ ਚਮਕ ਪੈਂਦੀ ਹੈ, ਚਮਕਦੇ ਨੇ। ਸੜਕ ਬੰਦ ਕਰ ਦਿੱਤੀ ਗਈ ਦੂਰੋਂ ਦੂਰੋਂ ਵੀ ਕੋਈ ਨਾ ਲੰਘੇ, ਕਿਉਂਕਿ ਰਾਜੇ ਵਿੱਚ ਤੇ ਵਜ਼ੀਰ ਵਿੱਚ ਬਹਿਸ ਹੋਈ ਸੀ। ਵਜ਼ੀਰ ਕਹਿੰਦਾ ਸੀ ਜਿਹੜਾ ਬੰਦਾ ਦਰਿੱਦਰੀ ਹੈ ਉਹਨੂੰ ਦਿਓ ਤਾਂ ਵੀ ਨਹੀਂ ਚੁੱਕੇਗਾ। ਰਾਜਾ ਕਹਿੰਦਾ ਸੀ ਇਹ ਕਿਵੇਂ ਹੋ ਸਕਦਾ, ਸੜਕ ਬੰਦ ਕਰਕੇ ਉਹਨੇ ਪੁਲ ਤੋਂ ਲੰਘਣਾ ਸੀ ਤੇ ਪੁਲ ਤੇ ਸੋਨਾ ਖਿਲਾਰ ਦਿੱਤਾ, ਕਿਲੋ ਡੇਢ ਸੋਨਾ ਖਿਲਾਰ ਦਿੱਤਾ, ਕੋਈ ਛੋਟੀ ਮੋਟੀ ਗੱਲ ਵੀ ਨਹੀਂ। ਰਾਜਾ ਤੇ ਵਜ਼ੀਰ ਅਗਲੇ ਪਾਸੇ ਝਾੜੀਆਂ ਵਿੱਚ ਬੈਠ ਗਏ ਲੁਕ ਕੇ। ਰਾਜਾ ਕਹਿੰਦਾ ਵੀ ਜਦੋਂ ਸਾਹਮਣੇ ਆਏਗਾ ਗਰੀਬ ਬੰਦਾ ਵਿਚਾਰਾ ਆਪੇ ਚੁੱਕੇਗਾ। ਵਜ਼ੀਰ ਕਹਿੰਦਾ ਤੂੰ ਦੇਖ ਲੈ। ਜਦੋਂ ਪੁਲ ਤੇ ਆਇਆ ਨਾ ਤੇ ਸੜਕ ਸੀ ਖਾਲੀ, ਉਹ ਆਦਮੀ ਜਿਹੜਾ ਦੀਨ ਦਰਿੱਦਰ ਹੈ ਪੁਲ ਤੋਂ ਪਾਰ ਲੰਘ ਗਿਆ, ਹਾਰਾਂ ਦੇ ਉੱਤੇ ਪੈਰ ਲੰਘ ਰੱਖ ਕੇ ਜੰਜੀਰੀਆਂ ਤੇ ਸੋਨੇ ਤੇ ਪਾਰ ਨਿਕਲ ਗਿਆ। ਉਹਨੇ ਇੱਕ ਵੀ ਗਹਿਣਾ ਨੇ ਚੁੱਕਿਆ। ਵਜ਼ੀਰ ਕਹਿੰਦਾ ਦੇਖ ਚੁੱਕਿਆ ਉਹਨੇ। ਰਾਜਾ ਕਹਿੰਦਾ ਵੀ ਗੱਲ ਕੀ ਹੈ, ਇਹਨੂੰ ਪੁੱਛੀਏ ਤਾਂ ਸਹੀ। ਅੱਗੇ ਨਿਕਲਿਆ ਸੀ, ਅੱਗੋਂ ਰਾਜਾ ਖੜਾ ਹੋ ਗਿਆ, ਵਜ਼ੀਰ ਉਹਨਾਂ ਨੇ ਘੇਰ ਲਿਆ। ਥੋੜਾ ਜਿਹਾ ਡਰਿਆ, ਕਹਿੰਦੇ ਡਰਨਾ ਸਾਨੂੰ ਇੱਕ ਗੱਲ ਦੱਸ ਵੀ ਤੂੰ ਜਿਹੜੇ ਪੁਲ ਤੋਂ ਲੰਘ ਕੇ ਆਇਆ, ਗਰੀਬ ਹੈ, ਕੱਪੜੇ ਤੇਰੇ ਮੈਲ ਦੇ ਭਰੇ ਹੋਏ ਨੇ, ਉੱਥੇ ਸਾਰਾ ਸੋਨਾ ਖਿਲਰਿਆ, ਤੂੰ ਚੁੱਕਿਆ ਕਿਉਂ ਨੀ, ਸੋਨਾ ਕਿਉਂ ਨੀ ਚੁੱਕਿਆ ਤੂੰ? ਕਹਿੰਦੇ ਸੋਨਾ ਖਿਲਰਿਆ? ਕਹਿੰਦੇ ਹਾਂ। ਕਹਿੰਦੇ ਮੈਂ ਵੇਖੀ ਨੀ, ਕਿਉਂ ਤੂੰ ਦੇਖਿਆ ਕਿਉਂ ਨੀ, ਸਾਨੂੰ ਸਾਰਿਆਂ ਨੂੰ ਦਿਸ ਰਿਹਾ, ਉੱਥੇ ਕਿਹੜਾ ਕੋਈ ਇੱਕ ਹਾਰ ਹੈ, ਉੱਥੇ ਤੇ 1.5-2 ਕਿਲੋ ਪਿਆ ਹੋਇਆ ਚਮਕਦਾ। ਉਹ ਦਰਿੱਦਰ ਆਦਮੀ ਕਹਿਣ ਲੱਗਾ ਮੈਂ ਸੋਚਿਆ ਵੀ ਅੱਗੇ ਰੋਜ਼ ਸੜਕ ਤੇ ਕੋਈ ਨਾ ਕੋਈ ਲੰਘਦਾ ਪੁਲ ਤੇ ਜਦੋਂ ਆਈਦਾ, ਅੱਜ ਸੜਕ ਬੜੀ ਖਾਲੀ ਪਈ ਏ, ਮੈਂ ਸੋਚਿਆ ਵੀ ਸਾਰੀ ਉਮਰ ਹੋ ਗਈ ਅੱਖਾਂ ਖੋਲ ਕੇ ਪੁਲ ਪਾਰ ਕਰੀਦਾ, ਅੱਜ ਬੰਦ ਕਰਕੇ ਪਾਰ ਕਰਕੇ ਵੇਖ ਲਈਏ। ਜਿੱਦਣ ਸੋਨਾ ਸੀ ਉਦਣ ਅੱਖਾਂ ਬੰਦ। ਭਾਗ ਜਿਹੜਾ ਹੈ ਜਦੋਂ ਅੱਖ ਹੀ ਬੰਦ ਹੈ, ਜੇ ਉਹਦੇ ਅੰਦਰ ਥਾਂ ਨਹੀਂ, ਸਾਰੀ ਉਮਰ ਅੱਖਾਂ ਖੋਲ ਕੇ ਪੁਲ ਪਾਰ ਕੀਤਾ, ਅੱਜ ਅੱਖਾਂ ਬੰਦ ਕਿਉਂ ਕਰ ਲਈਆਂ? ਕਿਉਂਕਿ ਉੱਥੇ ਥਾਂ ਨਹੀਂ ਸੀ ਬਣੀ। ਇਸ ਲਈ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਜਿਸ ਬੰਦੇ ਨੇ ਅੰਮ੍ਰਿਤ ਨਹੀਂ ਪੀਣਾ, ਉਹ ਹੱਥ ਵੀ ਜੋੜ ਲਵੇ ਇਸ ਤਰ੍ਹਾਂ ਕਰਕੇ, ਬੁੱਕ ਵੀ ਕਰ ਲੈ, ਰੱਬ ਉੱਤੋਂ ਅੰਮ੍ਰਿਤ ਪਾ ਵੀ ਦੇ, ਜਿਹਦੇ ਭਾਗ ਨਹੀਂ ਉਹ ਹੱਥ ਢਿੱਲੇ ਕਰ ਦੇਗਾ, ਅੰਮ੍ਰਿਤ ਵਿਰਲਾਂ ਦੇ ਵਿੱਚੋਂ ਥੱਲੇ ਨਿਕਲ ਜਾਏਗਾ। ਬਚਨ ਆਇਆ ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਕਰ ਕਹਿੰਦੇ ਨੇ ਹੱਥ ਨੂੰ, ਹੱਥਾਂ ਦੇ ਵਿੱਚ ਅੰਮ੍ਰਿਤ ਆਇਆ, ਨਿਸਾਰਿਓ ਦਾ ਅਰਥ ਹੈ ਗਵਾ ਦਿੱਤਾ, ਰੋਜ਼ ਹੀ ਮਿਲਦਾ, ਇੱਕ ਦਿਨ ਨਹੀਂ, ਹਰ ਇੱਕ ਬੰਦੇ ਨੂੰ ਮਿਲਦਾ। ਰੱਬ ਕੱਲੇ ਸਵਾਸ ਨਹੀਂ ਦਿੰਦਾ ਸਾਨੂੰ, ਰੋਜ਼ ਨਜ਼ਰ ਨਹੀਂ ਦਿੰਦਾ, ਖਾਣ ਵਾਸਤੇ ਰੋਟੀ ਨਹੀਂ ਦਿੰਦਾ ਕੱਲੀ, ਪਾਣੀ ਤੇ ਹਵਾ ਨਹੀਂ ਦਿੰਦਾ, ਇੱਕ ਹੋਰ ਵੀ ਚੀਜ਼ ਦਿੰਦਾ ਹਰ ਰੋਜ਼, ਉਹਨੂੰ ਕਹਿੰਦੇ ਨੇ ਅੰਮ੍ਰਿਤ ਦਿੰਦਾ ਹਰ ਰੋਜ਼। ਫਰੀਦਾ ਰਾਤ ਕਥੂਰੀ ਵੰਡੀਐ, ਰਾਤ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ, ਤੇ ਅੰਮ੍ਰਿਤ ਵੇਲੇ ਜਾਗੇ ਕੌਣ? ਕਲਯੁਗ ਦਾ ਉਹ ਵਕਤ ਹੈ, ਅੰਮ੍ਰਿਤ ਵੇਲੇ ਕੌਣ ਜਾਗੇਗਾ? ਅੰਮ੍ਰਿਤ ਵੇਲੇ ਜਾਗਣ ਵਾਸਤੇ ਪਿਛਲੇ 22 ਘੰਟੇ ਸ਼ੁੱਧ ਕਰਨੇ ਪੈਂਦੇ ਨੇ, ਤਾਂ ਅੰਮ੍ਰਿਤ ਵੇਲੇ ਜਾਗ ਆਉਂਦੀ, ਐਵੇਂ ਨਹੀਂ ਆਉਂਦੀ ਉੱਠ ਕੇ ਕਹਿ ਦੀਦਾ ਉੱਠਿਆ ਨਹੀਂ ਜਾਂਦਾ। ਜੇ ਅੰਮ੍ਰਿਤ ਵੇਲੇ ਜਾਗਣਾ ਨਾ, ਤੇ ਪਿਛਲੇ 22 ਘੰਟਿਆਂ ਨੂੰ ਠੀਕ ਕਰਨਾ ਪੈਂਦਾ, ਤੇ ਫਿਰ ਆਪਣੇ ਆਪ ਜਾਗ ਆਉਂਦੀ ਏ, ਉਹ ਹੁੰਦੀ ਹੈ ਅੰਮ੍ਰਿਤ ਵੇਲੇ ਦੀ ਜਾਗ। ਆ ਜਿਹੜੀ ਜਾਗ ਅਸੀਂ ਧੱਕੇ ਨਾਲ ਜਾਗਨੇ ਆ ਨਾ, ਇਹ ਵੀ ਕਿਤੇ ਖਬਰ ਦੇ ਰਹੀ ਤੁਸੀਂ ਪਿਛਲੇ 24 ਘੰਟੇ ਠੀਕ ਨਹੀਂ ਚੱਲੇ, ਟਾਈਮ ਤੇ ਰੋਟੀ ਨਹੀਂ ਖਾਧੀ, ਟਾਈਮ ਤੇ ਆਰਾਮ ਨਹੀਂ ਕੀਤਾ, ਟਾਈਮ ਤੇ ਤੁਸੀਂ ਕੰਮ ਨਹੀਂ ਕੀਤਾ, ਲੋੜ ਤੋਂ ਜ਼ਿਆਦਾ ਬੋਲਦੇ ਰਹੇ ਹੋ, ਲੋੜ ਤੋਂ ਜ਼ਿਆਦਾ ਵੇਖਿਆ ਕੁਝ, ਲੋੜ ਤੋਂ ਜ਼ਿਆਦਾ ਸੁਣਿਆ। ਇਹ ਸਿਗਨਲ ਹੈ ਕਿ ਸਵੇਰੇ ਸਿੱਖ ਵਾਰ ਵਾਰ ਡਿੱਗਦਾ, ਕਿਉਂ ਡਿੱਗਦਾ, ਕਿਉਂ ਨੀਂਦ ਆਉਂਦੀ, ਕਿਤੇ ਗਲਤੀ ਹੈ ਜੀਵਨ ਵਿੱਚ। ਜਿੱਦਣ ਪਿਛਲੇ 22 ਘੰਟੇ ਸ਼ੁੱਧ ਹੋ ਜਾਣਗੇ, ਉਹ 2 ਘੰਟੇ ਸਿੱਖ ਸੂਰਜ ਚੜ੍ਹੇ ਵਾਂਗ ਉੱਠ ਕੇ ਬਹਿ ਜਾਏਗਾ, ਜਿਵੇਂ ਸੂਰਜ ਚੜ੍ਹਿਆ ਹੁੰਦਾ ਹੈ, ਜਾਗੇਗਾ ਪੂਰਾ। ਇਸ ਕਰਕੇ ਅੰਮ੍ਰਿਤ ਵੇਲਾ ਤਾਂ ਪ੍ਰਾਪਤ ਹੋਏਗਾ ਜੇ ਪਿਛਲਾ ਜੀਵਨ ਸ਼ੁੱਧ ਹੈ, ਜੇ ਪਿਛਲੇ ਜੀਵਨ ਸ਼ੁੱਧ ਹੈ ਨਹੀਂ ਤੇ ਅੰਮ੍ਰਿਤ ਵੇਲਾ ਕਿਵੇਂ ਸ਼ੁੱਧ ਹੋਵੇਗਾ? ਉਹ 2 ਘੰਟੇ ਸਾਡਾ ਤਾਂ ਹੀ ਕੁਝ ਸਵਾਰਨਗੇ ਕਿ ਪਿਛਲਾ ਜੀਵਨ ਠੀਕ ਹੋਵੇਗਾ। ਇਸ ਢੰਗ ਦੇ ਨਾਲ ਦੇਗ ਦੀ ਗੱਲ ਮੈਂ ਕਰ ਰਿਹਾ ਸੀ, ਜਿੰਨਾ ਚਿਰ ਚਾਹੁੰਦਾ ਨਹੀਂ, ਕਬੀਰ ਸਾਹਿਬ ਕਹਿੰਦੇ ਨੇ, ਫਿਰ ਉਹਨਾਂ ਨੇ ਇਸ ਕਹਾਣੀ ਦੇ ਉੱਤੇ ਇੱਕ ਸਲੋਕ ਉਚਾਰਿਆ, ਕਹਿੰਦੇ ਕਬੀਰ ਮੋਤੀ ਮਾਰਗ ਬਿਥਰੇ ਅੰਧਾ ਨਿਕਸ਼ਿਓ ਆਏ। ਮਾਰਗ ਤੇ ਮੋਤੀ ਬਿਖਰੇ ਹੋਏ ਸਨ, ਅੰਧਾ ਮਨੁੱਖ ਉਸ ਰਾਹ ਤੇ ਤੁਰ ਪਿਆ। ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ, ਅੱਖਾਂ ਤੋਂ ਬਿਨਾਂ ਜਗਤ ਮੋਤੀਆਂ ਨੂੰ ਲਿਤਾੜ ਕੇ ਅੱਗੇ ਚਲਾ ਗਿਆ, ਤੇ ਇਹ ਪੁਲ ਕੋਈ ਪੱਥਰ ਦਾ ਨਹੀਂ, ਇਹ ਸੜਕ ਕੋਈ ਆਹ ਨਹੀਂ ਜਿਹਦੇ ਉੱਤੇ ਲੰਘਣੇ ਆ। ਹਜ਼ੂਰ ਕਹਿੰਦੇ ਨੇ ਤੇਰਾ ਜੀਵਨ ਹੀ ਸੜਕ ਹੈ, ਇਸ ਜੀਵਨ ਦੇ ਉੱਤੇ ਨਾਮ ਦੇ ਮੋਤੀ ਖਿਲਰੇ ਹੋਏ ਨੇ ਸੱਜਣਾ, ਰੋਜ਼ ਲਤਾੜ ਕੇ ਅੱਗੇ ਜਾ ਰਿਹਾ, ਰੋਜ਼ ਲਤਾੜੀ ਜਾ ਰਿਹਾ। ਆ ਜਿੰਨੇ ਸਵਾਸ ਨੇ, ਇੱਕ ਇੱਕ ਸੋਨੇ ਦੇ ਹਾਰ ਤੋਂ ਕਿਤੇ ਵੱਧ ਹੈ। ਜਿੱਦਣ ਇਹ ਰੁਕ ਗਏ, ਉਸ ਦਿਨ ਭੋਗ ਵੀ ਖਤਮ ਹੋ ਜਾਣਗੇ, ਨਾਲੇ ਸੰਸਾਰ ਵੀ ਉੱਥੇ ਨਸ਼ਟ ਹੋ ਜਾਏਗਾ। ਇਹ ਹੀਰੇ ਨੇ ਜੀਵਨ ਦੇ ਵਿੱਚ ਸਮਾਂ ਹੈ, ਸਵਾਸ ਹੈ, ਵਕਤ ਹੈ, ਰਸਨਾ ਹੈ, ਪਰ ਹੁਣ ਇਹ ਜਿੰਨੇ ਹੀਰੇ ਨੇ ਜੀਵਨ ਦੇ ਖਿਲਰੇ ਹੋਏ ਨੇ ਰਾਹ ਵਿੱਚ ਸਾਡੇ, ਅਸੀਂ ਹਰ ਰੋਜ਼ ਇਹਨਾਂ ਨੂੰ ਲਤਾੜੀ ਜਾ ਰਹੇ ਹਾਂ, ਅੱਗੇ ਨਿਕਲੀ ਜਾ ਰਹੇ, ਗਵਾਈ ਜਾ ਰਹੇ ਹਾਂ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਵਿਅਕਤੀ ਆਇਆ ਤੇ ਕਿਤੇ ਬਾਹਰ ਆਨੰਦਪੁਰ ਸਾਹਿਬ ਦੀ ਸੱਥ ਵਿੱਚ ਬੈਠਿਆਂ 4-10 ਸਰੀਰ ਸਨ, ਗੱਲ ਚੱਲੀ ਉਮਰਾਂ ਦੀ, ਕਿੰਨੀ ਕਿੰਨੀ ਉਮਰ ਹੈ, ਕਿਸੇ ਨੇ ਕਿਹਾ 10 ਸਾਲ, ਕਿਸੇ ਨੇ ਕਿਹਾ ਜਿੰਨੀ ਜਿੰਨੀ ਕਿਸੇ ਦੀ ਉਮਰ ਸੀ। ਇੱਕ 70 ਸਾਲ ਦਾ ਬਜ਼ੁਰਗ ਤੇ ਉਹਦੇ ਮੂੰਹ ਤੋਂ ਇੱਕ ਸ਼ਬਦ ਨਿਕਲਿਆ, ਉਹਨੂੰ ਕਿਸੇ ਪੁੱਛਿਆ ਬਾਪੂ ਤੇਰੀ ਉਮਰ ਕਿੰਨੀ, ਕਹਿਣ ਲੱਗਾ 10 ਸਾਲ। ਦੂਸਰਿਆਂ ਨੇ ਤਾੜੀ ਮਾਰ ਦਿੱਤੀ, ਕਹਿਣ ਲੱਗੇ ਵੀ ਇਹ ਬਜ਼ੁਰਗ ਨੂੰ ਕੀ ਗੱਲ, ਕਿਤੇ ਬਹੁਤਾ ਅੰਮ੍ਰਿਤ ਪੀ ਗਿਆ ਨੇ, ਪਰਸੋਂ ਚੌਥ ਅੰਮ੍ਰਿਤ ਆ, ਇਸਨੇ ਅੰਮ੍ਰਿਤ ਛਕਿਆ, ਲੱਗਦਾ ਕਿਤੇ ਬਹੁਤਾ ਪੀ ਗਿਆ, ਖੁਮਾਰੀ ਜ਼ਿਆਦਾ ਚੜ ਗਈ। ਕਹਿੰਦੇ ਤੇਰੀ ਉਮਰ 10 ਸਾਲ, ਵਾਲ ਚਿੱਟੇ ਤੁਹਾਡੇ, ਸਰੀਰ ਤੁਹਾਡਾ ਦੱਸਦਾ ਉਮਰ ਜ਼ਿਆਦਾ। ਕਹਿਣ ਲੱਗਾ ਸਰੀਰ ਦੀ ਉਮਰ ਦੀ ਗੱਲ ਕਰਦੇ ਹੋ ਕਿ ਮੇਰੀ ਉਮਰ ਦੀ? ਕਹਿੰਦੇ ਤੁਹਾਡੀ ਉਮਰ ਦੀ। ਕਹਿੰਦੇ ਮੇਰੀ ਉਮਰ 10 ਸਾਲ ਹੈ। ਕਹਿੰਦੇ ਵੈਸੇ ਮੇਰੀ ਉਮਰ 70 ਸਾਲ ਹੈ, ਪਰ ਮੇਰਾ ਜਨਮ 10 ਸਾਲਾਂ ਦਾ ਹੀ ਹੋਇਆ। ਕਿਉਂ? ਕਹਿੰਦੇ ਅੱਜ ਤੋਂ 10 ਸਾਲ ਪਹਿਲਾਂ ਮੈਂ ਅੰਮ੍ਰਿਤ ਪਾਨ ਕੀਤਾ ਸੀ, ਅੱਜ ਤੋਂ 10 ਸਾਲ ਪਹਿਲਾਂ ਮੈਂ ਗੁਰੂ ਵਾਲਾ ਬਣਿਆ, ਨਿਤਨੇਮੀ ਹੋਇਆ, ਸ਼ਬਦ ਨਾਲ ਸਾਂਝ ਪਾਈ ਹੈ, ਜੀਵਨ ਜਿਉਣਾ ਸ਼ੁਰੂ ਕਰ ਦਿੱਤਾ, ਉੱਠ ਕੇ ਖੜਾ ਹੋ ਗਿਆ। ਆ ਪਿਛਲੇ 60 ਸਾਲ ਤੇ ਮੈਨੂੰ ਇੰਜ ਹੀ ਲੱਗਦਾ ਮੈਂ ਮੁਰਦਾ ਬਣ ਕੇ ਘੁੰਮਦਾ ਰਿਹਾ, ਪਿਛਲਾ ਤੇ ਜੀਵਨ ਲਾਸ਼ ਵਾਂਗੂ ਲੱਗਦਾ ਹੈ। ਇਸ ਲਈ ਜਿੱਦਣ ਕੋਈ ਜਨਮ ਲੈਂਦਾ ਹੈ, ਮੁਰਦਿਆਂ ਦੀ ਸਮਝ ਉਦਣ ਹੁੰਦੀ। 1000 ਮੁਰਦਾ ਪਿਆ ਹੋਵੇ ਤੇ ਸਾਰੇ ਇੱਕੋ ਜਿਹੇ ਨੇ, ਉਹਨਾਂ ਵਾਸਤੇ ਉਹ ਮੁਰਦੇ ਥੋੜੀ ਨੇ। ਮੁਰਦਿਆਂ ਵਾਸਤੇ ਮੁਰਦੇ ਮੁਰਦੇ ਨਹੀਂ ਹੁੰਦੇ, ਕਿਉਂਕਿ ਉਹ ਵਿੱਚ ਹੀ ਉਹਨਾਂ ਦੇ। ਜਿੱਦਣ ਉਹਨਾਂ ਮੁਰਦਿਆਂ ਵਿੱਚੋਂ ਇੱਕ ਜੀ ਪਵੇ, ਫਿਰ ਉਹਨੂੰ ਪਤਾ ਲੱਗਦਾ ਵੀ 999 ਮੁਰਦੇ ਨੇ ਇੱਥੇ, ਫਿਰ ਪਤਾ ਲੱਗਦਾ, ਫਿਰ ਉਹਨੂੰ ਇਹ ਵੀ ਪ੍ਰਤੀਤ ਲੱਗ ਜਾਂਦਾ ਪਿਛਲਾ ਮੇਰਾ ਜੀਵਨ ਮੁਰਦਾ ਸੀ, ਮਰਿਆ ਹੋਇਆ ਸੀ। ਬਸ ਇੱਕ ਘੇਰੇ ਵਿੱਚ ਰੋਟੀ ਕਮਾਉਣੀ, ਰੋਟੀ ਖਾਣੀ, ਜ਼ਿੰਦਗੀ ਪਾਸ ਕਰਨੀ ਤੇ ਮਰ ਜਾਣਾ, ਇਹ ਇੱਕ ਮੁਰਦਾਪਨ ਹੈ, ਇੱਕ ਰਿਪੀਟਿੰਗ ਹੈ ਜੀਵਨ ਦੀ। ਇੱਕ ਆਦਮੀ ਕਸਾਈ ਜਾ ਰਿਹਾ ਆਪਣੇ ਉੱਤਮ ਜੀਵਨ ਨੂੰ, ਵਾਰ ਵਾਰ ਉਹਦੇ ਦੁਆਲੇ ਜਿਹੜੇ ਇਹਦੇ ਤੋਂ ਪਾਰ ਨਿਕਲ ਗਏ ਘੇਰੇ ਤੋਂ, ਉਹਨਾਂ ਨੇ ਜਿੱਥੇ ਸਰੀਰ ਦੇ ਰਸ ਲਏ ਨੇ, ਉਹਦੇ ਨਾਲ ਉਹਨਾਂ ਆਤਮਾ ਦਾ ਰਸ ਵੀ ਲਿਆ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਉਹਨਾਂ ਨੂੰ ਅੰਦਰੋਂ ਵੀ ਰਸ ਮਿਲਿਆ, ਬਾਹਰੋਂ ਵੀ ਲੈਂਦੇ ਰਹੇ, ਉਹਨਾਂ ਦੀ ਦੇਗ ਤੇ ਤੇਗ ਫਤਿਹ ਹੋ ਗਏ। ਆ ਇੱਕ ਸ਼ਬਦ ਆਉਂਦਾ ਅਰਦਾਸ ਦੇ ਅੰਦਰ, ਉਹਦੇ ਵਿੱਚ ਕਹਿੰਦੇ ਨੇ ਦੇਗ ਤੇਗ ਫਤਿਹ। ਖਾਲਸਾ ਕੌਣ ਹੈ? ਜਿਹਦੇ ਕੋਲ ਦੋ ਪ੍ਰਕਾਰ ਦੀ ਦੇਗ ਹੈ, ਇੱਕ ਬਾਹਰਲੀ ਦੇਗ, ਬਾਹਰਲੇ ਪਦਾਰਥ, ਬਾਹਰਲੇ ਵੀ ਉਹਦੇ ਕੋਲ ਨੇ, ਉਹ ਕਿਸੇ ਸੰਸਾਰੀ ਅੱਗੇ ਹੱਥ ਨਹੀਂ ਅੱਡਦਾ, ਦੇਗ ਹੈ ਉਹਦੇ ਕੋਲ। ਔਰ ਇਹ ਬੜੀ ਵੱਡੀ ਦਾਤ ਸਿੱਖ ਨੂੰ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ, ਦੇਗ ਸ਼ੁਰੂ ਤੋਂ ਚਲਾਈ ਸੀ। ਤੁਸੀਂ ਸੁਣਿਆ ਬਈ ਸਤਿਗੁਰਾਂ ਨੂੰ ਉਹਨਾਂ ਦੇ ਪਿਤਾ ਨੇ 20 ਰੁਪਈਏ ਦਿੱਤੇ ਵੀ ਜਾਓ ਸੌਦਾ ਲੈ ਕੇ ਆਓ, ਦੁਕਾਨ ਪਾਈਏ। ਲੈ ਕੇ ਚਲੇ ਗਏ, ਸੌਦਾ ਖਰੀਦਿਆ, ਰਾਹ ਵਿੱਚ ਕੋਈ ਲੋੜਵੰਦ ਸਨ ਉਹਨਾਂ ਵਿੱਚ ਵਰਤਾ ਦਿੱਤਾ, ਵੰਡ ਦਿੱਤਾ, ਵੰਡਿਆ। ਤੇ ਜਦੋਂ ਵਾਪਸ ਮੁੜੇ, ਪਿਤਾ ਜੀ ਨੇ ਪੁੱਛਿਆ ਦੁਕਾਨ ਕਿੱਥੇ ਬਣੀ, ਕਿੱਥੇ ਹੈ ਸਮਾਨ, ਕਿਉਂਕਿ ਉਸ ਵਕਤ 20 ਰੁਪਈਏ ਬਹੁਤ ਜ਼ਿਆਦਾ ਹੁੰਦੇ ਸਨ, ਕਿੱਥੇ ਹੈ ਸਮਾਨ। ਸਤਿਗੁਰਾਂ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਪਿਤਾ ਜੀ ਇੱਕ ਦੁਕਾਨ ਮੈਂ ਬ੍ਰਹਿਮੰਡ ਵਿੱਚ ਬਣਾ ਦਿੱਤੀ ਹੈ, ਬਿਨਾਂ ਛੱਤ ਤੋਂ, ਬਿਨਾਂ ਨੀਹਾਂ ਤੋਂ, ਬਿਨਾਂ ਇੱਟਾਂ ਤੋਂ, ਜਿੰਨਾ ਚਿਰ ਇਹ ਧਰਤੀ ਰਹੇਗੀ ਉਹ ਦੁਕਾਨ ਚੱਲਦੀ ਰਹੇਗੀ ਤੇ ਕਦੀ ਉਹਦੇ ਵਿੱਚੋਂ ਸੌਦਾ ਨਹੀਂ ਖਤਮ ਹੋਏਗਾ। ਕਿਹੜੀ ਦੁਕਾਨ, ਕਿਹੜੀਆਂ ਗੱਲਾਂ ਕਰਨਾ? ਪਿਤਾ ਸੀ ਸੰਸਾਰੀ ਮਨ ਵਾਲੇ, ਉਹਨਾਂ ਨੇ ਸੋਚ ਲਿਆ ਵੀ ਇਹ ਜਿਹੜਾ ਵਿਆਕਰਨ ਸ਼ੁਰੂ ਹੋ ਗਈ ਨਾ, ਜਿਹੜੀ ਆ ਗੱਲਾਂ ਅੱਗੇ ਪਿੱਛੇ ਜੀ ਕਰਨ ਲੱਗ ਪਿਆ, ਇਹਦਾ ਮਤਲਬ ਰੋੜ ਆਇਆ ਹੈ, ਗਵਾ ਹੈ, ਅੱਗੇ ਬੜਾ ਕੁਝ ਗਵਾਇਆ ਹੈ। ਗੁੱਸੇ ਵਿੱਚ ਆ ਗਿਆ, ਕਹਿਣ ਲੱਗੇ ਮੈਨੂੰ ਬਹੁਤਾ ਗਿਆਨ ਨਾ ਦੇ, ਮੈਨੂੰ ਇਹ ਦੱਸ ਵੀ ਕੀ ਖਰੀਦ ਕੇ ਲਿਆ। ਕਹਿਣ ਲੱਗੇ ਬਸ ਦੱਸ ਦਿੱਤਾ, ਮੁਕੇਗਾ ਨਹੀਂ। ਹੁਣ ਦੋਵਾਂ ਦੀ, ਪਿਓ ਪੁੱਤਰ ਦੀ ਅਵਸਥਾ ਵੱਖਰੀ ਹੈ। ਪੁੱਤਰ ਹੋਰ ਭਾਸ਼ਾ ਵਿੱਚ ਗੱਲ ਕਰ ਰਿਹਾ, ਪਿਓ ਨੂੰ ਸਮਝਦਾ ਕੋਈ ਨਹੀਂ, ਸਮਝ ਨਹੀਂ ਆਈ ਉਹਨਾਂ ਦੇ, ਇਹ ਸ਼ੁਰੂ ਤੋਂ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਵੀ ਹਾਥੀ ਦੇ ਸਾਹਮਣੇ, ਜਾਂ ਪੁਰਾਣੀ ਕਹਾਵਤ ਹੈ, ਕਹਿੰਦੇ ਬੀਣ ਤੇ ਸੱਪ ਨੱਚਦੇ ਨੇ, ਹਾਥੀ ਨਹੀਂ। ਹਾਥੀ ਦੇ ਸਾਹਮਣੇ ਬੀਣ ਵਜਾਓ, ਉਹਨੂੰ ਕੀ ਪਤਾ ਹੈ ਕੀ ਹੈ। ਗਧੇ ਦੇ ਸਾਹਮਣੇ ਸ਼ੁਹਾਰੇ ਰੱਖ ਦੋ, ਉਹਦੇ ਵਾਸਤੇ ਤੇ ਫਾਕੀ, ਉਹਨੇ ਤੇ ਫੁੰਕਾਰਾ ਮਾਰਨੇ, ਉਡਾ ਦੇਣੇ। ਸਮਝ ਨਹੀਂ ਹੈ, ਸਮਝ ਵੱਖਰੀ ਵੱਖਰੀ ਹੈ। ਜਿਵੇਂ ਦਾ ਕੋਈ ਗਾਹਕ ਹੈ, ਉਹ ਉਹਨੂੰ ਉਹ ਹੀ ਜਾਣਦਾ, ਦੂਸਰਾ ਨਹੀਂ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਹੈ, ਉਹ ਕਹਿੰਦੇ ਨੇ ਕੜਛੀ ਸਵਾਓ ਨਾ ਸੰਭਲੈ ਭੋਜਨ ਰਸ ਖਾਣੈ। ਕਹਿੰਦੇ ਕੜਛੀ ਨੂੰ ਪੁੱਛ ਕੇ ਵੇਖੋ, ਆ ਜਿਹੜੀ ਸਬਜ਼ੀ ਵਿੱਚ ਤੂੰ ਫਿਰਦੀ ਰਹੀ ਹੈ, ਇਹਦੇ ਵਿੱਚ ਨਮਕ ਕਿੰਨਾ ਕੁ, ਇਹਦੇ ਵਿੱਚ ਮਿੱਠਾ ਕਿੰਨਾ ਕੁ। ਕੋਈ ਜਵਾਬ ਨਹੀਂ। ਬਣਾਈ ਉਹਨੇ ਉਹ ਦਾਲ ਸਬਜ਼ੀ, ਉਹਨੇ ਬਣਾਈ ਹੈ, ਪਰ ਕੜਛੀ ਨੂੰ ਸਵਾਦ ਦਾ ਕੀ ਪਤਾ ਹੈ, ਵਿੱਚ ਰਹਿੰਦੀ ਹੈ। ਕਿਉਂ ਨਹੀਂ ਉਹਨੂੰ ਪਤਾ? ਕਿਉਂਕਿ ਉਹਦੇ ਕੋਲ ਉਹ ਗਿਆਨ ਇੰਦਰਾ ਨਹੀਂ, ਉਹ ਰਸਨਾ ਨਹੀਂ, ਜਿਹਦੇ ਨਾਲ ਜਾਣਿਆ ਜਾ ਸਕਦਾ ਵੀ ਇਹਦੇ ਵਿੱਚ ਕਿੰਨਾ ਕੁ ਸਵਾਦ ਹੈ। ਹਜ਼ੂਰ ਕਹਿੰਦੇ ਨੇ ਕਿਸੇ ਚੀਜ਼ ਦੇ ਨੇੜੇ ਜਾਣਾ ਇੱਕ ਗੱਲ ਹੈ, ਕਿਸੇ ਚੀਜ਼ ਵਾਸਤੇ ਯੋਗਤਾ ਪੈਦਾ ਕਰ ਲੈਣੀ ਦੂਜੀ ਗੱਲ ਹੈ। ਵੇਖੋ ਕੜਛੀ ਵੀ ਵਿੱਚ ਹੈ, ਗੁਰੂ ਦੇ ਕੋਲ ਆ ਜਾਣਾ, ਗੁਰੂ ਦੇ ਕੋਲ ਰਹਿਣਾ, ਇਹ ਇੱਕ ਗੱਲ ਹੈ, ਪਰ ਗੁਰੂ ਦੇ ਸਵਾਦ ਨੂੰ ਚੱਖ ਲੈਣਾ ਦੂਜੀ ਗੱਲ ਹੈ। ਪਰ ਇਹਦੇ ਅਰਥ ਕਦੀ ਨਾ ਕੱਢਣਾ ਵੀ ਜਿਹੜੇ ਕੋਲ ਰਹਿੰਦੇ ਨੇ ਉਹਨਾਂ ਨੂੰ ਸਵਾਦ ਆ ਹੀ ਨਹੀਂ ਸਕਦਾ। ਨਹੀਂ, ਮੈਂ ਇੱਥੇ ਇੱਕ ਉਦਾਹਰਣ ਦਿਆਂਗਾ। ਕੜਛੀ ਨੂੰ ਸਵਾਦ ਨਹੀਂ ਆਇਆ, ਭਾਈ ਗੁਰਦਾਸ ਜੀ ਕਹਿੰਦੇ ਵਿੱਚ ਰਹਿੰਦੀ, ਉਹਦਾ ਕਾਰਨ ਹੈ ਉਹਦੇ ਕੋਲ ਰਸਨਾ ਨਹੀਂ ਹੈ, ਜੀਭਾ ਨਹੀਂ। ਤੇ ਜਿਹਨੂੰ ਸਵਾਦ ਆਉਣਾ ਨਾ, ਉਹਨੇ ਵੀ ਉਸ ਦਾਲ ਸਬਜ਼ੀ ਨੂੰ ਰਸਨਾ ਤੇ ਰੱਖਣਾ, ਤੇ ਤਾਂ ਆਉਣਾ, ਦੂਰੋਂ ਨਹੀਂ ਆਉਣਾ। ਕਿਤੇ ਇਹਨਾਂ ਗਿਆਨ ਇਕੱਠਾ ਕਰ ਲੈਣਾ ਵੀ ਕੋਈ ਲੋੜ ਨਹੀਂ ਗੁਰਦੁਆਰੇ ਜਾਣ ਦੀ, ਆਪੇ ਸਵਾਦ ਆ ਜਾਏਗਾ। ਜਿਹੜੇ ਵਿੱਚ ਰਹਿੰਦੇ ਉਹਨਾਂ ਨੂੰ ਤੇ ਆਇਆ ਨਹੀਂ, ਕੋਲ ਤੇ ਆਉਣਾ ਹੀ ਪਏਗਾ। ਜਪਣਾ ਤੇ ਪਏਗਾ ਹੀ, ਬਾਣੀ ਤੇ ਪੜ੍ਹਨੀ ਪਏਗੀ, ਸਿੱਖ ਤੇ ਆਉਣਾ ਹੀ ਪਏਗਾ, ਤਾਂ ਹੀ ਸਵਾਦ ਆਏਗਾ। ਨਹੀਂ ਤੇ ਕਿੱਥੋਂ ਆਏਗਾ? ਨੇੜੇ ਨਹੀਂ ਆਏ ਕਦੀ, ਲੰਘੇ ਨਹੀਂ ਗੁਰੂ ਦੇ ਕੋਲੋਂ ਦੀ। ਬਸ ਮੇਲਿਆਂ ਵਿੱਚ ਸਿੱਖ ਇਕੱਠੇ ਹੋ ਗਏ, ਬਸ ਸਾਲ ਬਾਅਦ ਟਰਾਲੀਆਂ ਭਰ ਕੇ 13 ਪੋਹ ਦੇ ਮੇਲੇ ਤੇ ਚਲੇ ਗਏ ਵੀ ਚਲੋ ਸਾਹਿਬਜ਼ਾਦਿਆਂ ਨੂੰ ਮਖੌਲ ਹੀ ਕਰ ਆਈਏ। ਇਹ ਮਖੌਲ ਹੀ ਹੈ ਨਾ ਵੀ ਜਿਹਦੇ ਵਾਸਤੇ ਸਾਹਿਬਜ਼ਾਦੇ ਸ਼ਹੀਦੀ ਦੇ ਰਹੇ ਨੇ, ਉਹਨੇ ਕੇਸ, ਉਹਨੇ ਸਿੱਖੀ, ਤੇ ਅਸੀਂ ਉਹ ਸਾਰਾ ਕੁਝ ਕੱਟ ਕਟਾ ਕੇ ਉੱਥੇ ਜਾ ਕੇ ਲੰਗਰ ਲਾ ਰਹੇ ਹਾਂ। ਦੋਵਾਂ ਦਾ ਜੋੜ ਕੀ ਬਣਦਾ ਹੈ? ਦੋਵਾਂ ਦਾ ਸੰਬੰਧ ਕੀ ਬਣਦਾ ਹੈ? ਦੋਵਾਂ ਦਾ ਕੋਈ ਨਾਤਾ ਨਹੀਂ, ਕੋਈ ਲੈਣ ਦੇਣ ਨਹੀਂ ਹੈ, ਕੋਈ ਸੰਬੰਧ ਨਹੀਂ ਹੈ। ਸੰਬੰਧ ਤਾਂ ਹੈ ਜਿਸ ਚੀਜ਼ ਵਾਸਤੇ ਸਾਹਿਬਜ਼ਾਦਿਆਂ ਨੇ ਆਪਣੇ ਕੋਮਲ ਜੀਵਨ 7 ਤੇ 9 ਸਾਲ ਦੇ ਸਮਾਪਤ ਕਰਾ ਲਏ, ਝੁਕੇ ਨਹੀਂ, ਸਿੱਖੀ ਨਹੀਂ ਤਿਆਗੀ। ਉਸ ਸਿੱਖੀ ਨੂੰ ਆਪਾਂ ਆਪਣੇ ਜੀਵਨ ਵਿੱਚ ਲੈ ਆਈਏ, ਆਪਣੇ ਜੀਵਨ ਵਿੱਚ ਧਾਰਨ ਕਰ ਲਈਏ, ਫਿਰ ਇੱਥੋਂ ਹੀ ਸ਼ਰਧਾਂਜਲੀ ਹੈ, ਫਿਰ ਜਾਣਾ ਵੀ ਚੰਗਾ ਹੈ, ਫਿਰ ਸਭ ਕੁਝ ਪ੍ਰਵਾਨ ਹੈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਦੋ ਪ੍ਰਕਾਰ ਦੀ ਦੇਗ ਕੀ ਹੈ? ਪ੍ਰਵਾਨਗੀ, ਇੱਕ ਦੇਗ ਮਿਲਦੀ ਬਖਸ਼ਿਸ਼ ਦੇ ਰੂਪ ਦੇ ਵਿੱਚ, ਇੱਕ ਦੇਗ ਮਿਲਦੀ ਹੈ ਬਾਹਰੀ ਤੌਰ ਤੇ। ਸਿੱਖ ਦੇ ਕੋਲ ਬਾਹਰੀ ਦੇਗ ਵੀ ਹੋਵੇ ਤੇ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਪਿਤਾ ਜੀ ਮੈਂ ਇੱਕ ਐਸੀ ਦੁਕਾਨ ਖੋਲ੍ਹ ਦਿੱਤੀ ਹੈ 20 ਰੁਪਈਆਂ ਵਿੱਚ, ਮੇਰੇ ਸਿੱਖ ਖਾਂਦੇ ਰਹਿਣਗੇ, ਵਰਤਾਉਂਦੇ ਰਹਿਣਗੇ, ਲੰਗਰ ਚੱਲਦੇ ਰਹਿਣਗੇ, ਇਸ ਦੇਗ ਵਿੱਚ ਕਦੀ ਕਮੀ ਨਹੀਂ ਆਏਗੀ, ਦਿਨੋ ਦਿਨ ਵਾਧਾ ਹੀ ਹੁੰਦਾ ਜਾਏਗਾ। ਇਸ ਕਰਕੇ ਇੱਕ ਮੁਤਾਲਿਆ ਪਿੱਛੇ ਕੀਤਾ ਕਿਸੇ ਨੇ ਸਰਵੇਖਣ, ਉਹ ਕਹਿੰਦਾ ਧਰਤੀ ਦੀ ਇੱਕੋ ਇੱਕ ਕੌਮ ਹੈ ਜਿੱਥੇ ਇੱਕ ਦਿਨ ਵਿੱਚ 10 ਲੱਖ ਬੰਦੇ ਨੂੰ ਫਰੀ ਭੋਜਨ ਮਿਲਦਾ ਹੈ। ਫਰੀ ਕਿਚਨ ਅੰਗਰੇਜ਼ੀ ਦੇ ਅਖਬਾਰ ਦਾ ਰਾਈਟਰ ਹੈ, ਉਹਨੇ ਲਿਖਿਆ ਇੱਕੋ ਇੱਕ ਧਰਤੀ ਦੀ ਕੌਮ ਹੈ ਜਿੱਥੇ ਇੱਕ ਦਿਨ ਵਿੱਚ ਸਾਰੇ ਗੁਰਦੁਆਰਿਆਂ ਦਾ ਉਹਨੇ ਸਰਵੇਖਣ ਕੀਤਾ, ਸਾਰੇ ਲੰਗਰਾਂ ਦਾ ਜਿੰਨੇ ਲੰਗਰ ਚੱਲਦੇ, 10 ਲੱਖ ਵਿਅਕਤੀ ਨੂੰ ਫਰੀ ਭੋਜਨ ਮਿਲਦਾ ਹੈ। ਹੁਣ ਉਹਨੂੰ ਕੌਣ ਦੱਸੇ ਵੀ ਫਰੀ ਭੋਜਨ, ਸਾਡੀ ਕਮਾਈ ਕੋਈ ਨਹੀਂ ਸੀ, ਸਾਡੇ ਤੇ ਘਰ 4 ਬੰਦੇ ਆ ਜਾਣ ਤੇ ਦੂਸਰੇ ਦਿਨ ਭੜੋਲੀ ਖੜਕ ਜਾਂਦੀ ਹੈ। ਇਹ ਕਿਹਦੀ ਕਮਾਈ ਹੈ? ਇਹ ਉਸ ਬਾਬੇ ਨਾਨਕ ਦੀ ਦੁਕਾਨ ਹੈ ਜਿਹੜੀ 20 ਰੁਪਈਆਂ ਵਿੱਚ ਸਥਾਪਿਤ ਕਰ ਦਿੱਤੀ ਸੀ, ਖਤਮ ਨਹੀਂ ਹੋ ਰਹੀ, ਨਾ ਹੀ ਹੋਏਗੀ, ਉਸੇ ਤਰ੍ਹਾਂ ਚੱਲਦੀ ਰਹੇਗੀ। ਇਹ ਉਹ ਦਾਤ ਹੈ, ਇਸ ਕਰਕੇ ਖਾਲਸੇ ਦਾ ਇੱਕ ਸੰਵਿਧਾਨ ਹੈ ਕਿ ਜਦੋਂ ਵੀ ਖਾਲਸੇ ਦਾ ਲੰਗਰ ਪੈਦਾ ਹੁੰਦਾ ਉਹ ਕਹਿੰਦਾ ਹੈ ਵੀ ਆਓ ਜਿਹਨੇ ਛਕਣਾ, ਖਾਲਸੇ ਦੀ ਦੇਗ ਤਿਆਰ ਹੋ ਗਈ। ਇਸ ਕਰਕੇ ਦੇਗ ਬਾਹਰਲੀ ਤੇ ਦੇਗ ਅੰਦਰਲੀ, ਇਹ ਦੋ ਚੀਜ਼ਾਂ ਨੇ ਗੁਰੂ ਕੋਲ, ਦੋਵੇਂ ਨੇ। ਬਾਹਰਲੀ ਦੇਗ ਪਦਾਰਥ ਵੀ ਗੁਰੂ ਕੋਲ ਨੇ, ਔਰ ਸਤਿਗੁਰੂ ਨੇ ਕਿਹਾ ਦੂਜੀ ਦੇਗ ਹੈ ਨਾਮ ਦੀ ਦਾਤ, ਦੂਜੀ ਦੇਗ ਹੈ ਪਰਮਾਤਮਾ ਦੀ ਯਾਦ, ਉਹਦਾ ਪਿਆਰ, ਤੇ ਦੂਸਰੀ ਦਾਤ ਤੇਗ। ਇਹ ਦੋ ਚੀਜ਼ਾਂ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀਆਂ, ਹਰਿਮੰਦਰ ਸਾਹਿਬ ਤੇ ਪਹਿਲਾਂ ਹੀ ਮੌਜੂਦ ਸੀ, ਹਜ਼ੂਰ ਨੇ ਤਖ਼ਤ ਦੇ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਤੇ ਪਹਿਲਾਂ ਹੈ, ਪੀਰੀ ਤੇ ਹੈ ਸੀ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ, ਦੋ ਪਹਿਨ ਲਈਆਂ, ਦੋ ਤਲਵਾਰਾਂ ਪਹਿਨੀਆਂ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਗੁਰੂ ਹਰਗੋਬਿੰਦ ਸਾਹਿਬ ਜਿਸ ਦਿਨ ਗੱਦੀ ਨਸ਼ੀਨ ਹੋਏ ਸਨ, ਤਖ਼ਤ ਤੇ ਬੈਠੇ ਸਨ, ਤੇ ਬਾਬਾ ਬੁੱਢਾ ਜੀ ਦੀ ਡਿਊਟੀ ਸੀ ਉਹਨਾਂ ਨੂੰ ਤਖ਼ਤ ਨਸ਼ੀਨ ਕਰਨਾ, ਗੱਦੀ ਤੇ ਬਿਠਾਉਣਾ, ਤੇ 6ਵੇਂ ਪਾਤਸ਼ਾਹ ਨੇ ਕਿਹਾ ਵੀ ਬਾਬਾ ਜੀ ਹੁਣ ਇਹ ਜਿਹੜੀ ਗੁਰਤਾ ਗੱਦੀ ਦੀ ਰਸਮ ਹੈ ਨਾ, ਇਹ ਤੁਸੀਂ ਤੇਗ ਪਾਓ ਮੇਰੇ ਗਲ ਵਿੱਚ, ਹੁਣ ਮੈਂ ਜ਼ੁਲਮ ਦਾ ਟਾਕਰਾ ਕਰਨਾ। ਤੇ ਉਹ ਪਹਿਲਾਂ ਇਹ ਚੀਜ਼ਾਂ ਚੱਲਦੀਆਂ ਰਹੀਆਂ ਕਿ ਉਹਨਾਂ ਨੇ ਜਿਹੜੀ ਤੇਗ ਸੀ ਇੱਧਰ ਖੱਬੇ ਪਾਸੇ ਪਾਈ ਦੀ, ਆਮ ਤੌਰ ਤੇ ਕਹਿੰਦੇ ਬਾਬਾ ਬੁੱਢਾ ਜੀ ਨੂੰ ਪਤਾ ਨਹੀਂ ਸੀ, ਕਹਿੰਦੇ ਸੱਜੇ ਪਾਸੇ ਪਾ ਦਿੱਤੀ, ਭੁਲੇਖਾ ਲੱਗ ਗਿਆ। ਜਦੋਂ ਪਾ ਦਿੱਤੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇਹ ਤੇ ਗਲਤ ਪਾਸੇ ਪੈ ਗਈ। ਉਹ ਲਾਉਣ ਲੱਗੇ ਤੇ ਫਿਰ ਕਿਹਾ ਜੀ ਲਾਓ ਨਾ, ਇੱਕ ਹੋਰ ਪਾ ਦਿਓ। ਨਹੀਂ, ਬਾਬਾ ਬੁੱਢਾ ਜੀ ਇੰਨੇ ਭੁਲੇਖੇ ਵਾਲੇ ਨਹੀਂ ਸਨ, ਉਹਨਾਂ ਦੇ ਕੋਲ ਆਪਣੇ ਤੇਗ ਆਏ ਸੀ, ਪਹਿਲਾਂ ਆਪ ਸ਼ਸਤਰ ਰੱਖਦੇ ਸਨ। 6ਵੇਂ ਪਾਤਸ਼ਾਹ, 5ਵੇਂ ਪਾਤਸ਼ਾਹ ਖੁਦ ਸ਼ਸਤਰ ਚਲਾਉਂਦੇ ਰਹੇ ਨੇ, ਸ਼ਸਤਰਾਂ ਦੇ ਅਭਿਆਸੀ ਸਨ। ਇਹ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਵੀ ਕਿਸੇ ਤਰ੍ਹਾਂ ਸ਼ਸਤਰ ਨੂੰ ਸਿੱਖ ਕੌਮ ਤੋਂ ਵੱਖਰਾ ਕਰ ਦਿੱਤਾ ਜਾਏ, ਦੋ ਹਿੱਸੇ ਹੋ ਜਾਣ ਸਿੱਖ ਕੌਮ ਦੇ। ਅੱਧੇ ਕੌਣ? ਉਹ ਕਹਿੰਦੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਜੀ, ਅੰਮ੍ਰਿਤ ਨਹੀਂ ਛਕਣਾ, ਤਲਵਾਰ ਤੋਂ ਸਾਨੂੰ ਬੜਾ ਡਰ ਲੱਗਦਾ, ਨੇਜੇ ਤੋਂ ਬੜਾ ਡਰ ਲੱਗਦਾ ਜੀ, ਚਲੋ ਗੁਰੂ ਗੋਬਿੰਦ ਸਿੰਘ ਨੂੰ ਰਹਿਣ ਦਿਓ, ਗੁਰੂ ਹਰਗੋਬਿੰਦ ਸਾਹਿਬ ਨੂੰ, ਵਿਚਲੇ ਗੁਰੂਆਂ ਦੇ ਸਿੱਖ ਬਣ ਜਾਈਏ। ਉਹਨਾਂ ਕਿਹੜਾ ਕਹਿਣਾ ਅੰਮ੍ਰਿਤ ਛਕੋ ਜਾਂ ਤਲਵਾਰ ਰੱਖੋ ਜਾਂ ਕੇਸ ਰੱਖੋ, ਪਰ ਕੌਣ ਦੱਸੇ ਵੀ ਤੇ ਜਿਹੜੇ ਸ਼ਸਤਰ ਨੇ ਉਹ ਤੇ ਗੁਰੂ ਅਰਜਨ ਦੇਵ ਜੀ ਵੀ ਚਲਾਉਂਦੇ ਰਹੇ ਨੇ, ਸ਼ਸਤਰ ਦਾ ਅਭਿਆਸ ਕਰਦੇ ਰਹੇ ਨੇ। 7ਵੇਂ ਪਾਤਸ਼ਾਹ ਕੋਲ ਵੀ ਸ਼ਸਤਰ ਰਹੇ ਨੇ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਤੇ ਸ਼ਸਤਰਾਂ ਦੇ ਬੜੇ ਸ਼ੌਕੀਨ ਸਨ ਗੁਰੂ ਤੇਗ ਬਹਾਦਰ ਸਾਹਿਬ। ਇਸ ਲਈ ਆਹ ਜਿਹੜੀਆਂ ਗੱਲਾਂ ਅੱਜ ਕੱਲ੍ਹ ਚੱਲਦੀਆਂ ਨਾ ਵੀ ਆਹ ਵੀ ਬਾਣੀ ਗੁਰੂ ਦੀ ਨਹੀਂ, ਆਹ ਵੀ ਬਾਣੀ, ਇਹਦੇ ਪਿੱਛੇ ਵੀ ਮਨਸ਼ਾ ਇੱਕੋ ਹੈ ਵੀ ਆਹ ਜਿਹੜੇ 5 ਕਕਾਰ ਨੇ ਨਾ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਨੇ, ਇਹ ਸਿੱਖ ਨਾਲੋਂ ਵੱਖਰੇ ਤਾਂ ਹੁੰਦੇ ਨੇ ਜੇ ਤੁਸੀਂ 10ਵੇਂ ਗ੍ਰੰਥ ਨੂੰ ਸਿੱਖ ਤੋਂ ਪਾਸੇ ਕਰੋ, ਇਹ ਤਾਂ ਛੱਡਣਗੇ, ਕਿਉਂਕਿ ਇੱਕੋ ਇੱਕ ਸੌਰਸ ਹੈ ਜਿੱਥੋਂ ਪਤਾ ਲੱਗਦਾ ਅੰਮ੍ਰਿਤ ਕਿਵੇਂ ਛਕਾਇਆ ਗਿਆ ਸੀ। ਸੌਖਾ ਹੋ ਜਾਏਗਾ ਜੇ ਸਿੱਖ ਸਾਰੇ ਕਹਿ ਦੇਣ ਨਾ ਵੀ 10ਵੇਂ ਗ੍ਰੰਥ ਨੂੰ ਪਾਸੇ ਕਰ ਦਿਓ, ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਵੀ ਪ੍ਰਕਾਸ਼ ਕਰੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਰਾਬਰ, ਨਹੀਂ, ਪ੍ਰਕਾਸ਼ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਹੋਣਾ ਚਾਹੀਦਾ, ਪਰ ਇਹ ਸਾਨੂੰ ਮੰਨਣਾ ਪਏਗਾ ਵੀ 10ਵੇਂ ਗ੍ਰੰਥ ਸਿੱਖ ਦੀ ਜ਼ਿੰਦਗੀ ਦਾ ਅੰਗ ਹੈ, ਉਹਦੇ ਤੋਂ ਬਿਨਾਂ ਸਿੱਖ ਅਧੂਰਾ ਹੈ। ਪਰ ਹੁਣ ਸਾਨੂੰ ਕੌਣ ਸਮਝਾਏ, ਅਸੀਂ ਸਿਆਣੇ ਬਹੁਤੇ ਹੋ ਗਏ, ਜਿਹਦੇ ਉੱਤੇ ਜਿਹੜੀ ਟਹਿਣੀ ਤੇ ਖੜਿਆ ਉਹਨੂੰ ਕੱਟੀ ਜਾਂਦੇ ਵੀ ਇਹ ਗ੍ਰੰਥ ਹੈ ਹੀ ਨਹੀਂ ਜੀ ਗੁਰੂ ਦਾ, ਤੇ ਫਿਰ ਆ ਜਿਹੜੇ ਸ੍ਰੀ ਸਾਹਿਬ ਪਾਈ ਇਹਦਾ ਕਿੱਥੋਂ ਲਓਗੇ ਉਦਾਹਰਣ, ਵੀ ਕਿੱਥੋਂ ਅੰਮ੍ਰਿਤ ਕਿਵੇਂ ਛਕਾਇਆ ਸੀ। ਤੁਸੀਂ ਹੋਰ ਛੱਡੋ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮਾਣਿਕਤਾ ਦੇਣ ਵਾਸਤੇ ਵੀ ਗੁਰਤਾ ਗੱਦੀ ਦਿੱਤੀ ਗਈ, ਹੋਰ ਕੋਈ ਗ੍ਰੰਥ ਨਹੀਂ ਜਿਹੜਾ ਪ੍ਰਮਾਣਿਤ ਕਰੇ ਦਸਮ ਗ੍ਰੰਥ ਤੋਂ ਬਿਨਾਂ, ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜ਼ੂਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਗੁਰਤਾ ਗੱਦੀ ਦਿੱਤੀ ਹੈ। ਦੋ ਹੀ ਬੇਸ ਨੇ ਨਾ ਸਿੱਖ ਕੌਮ ਦੇ, ਸਿੱਖ ਕੌਮ ਦਾ ਆਧਾਰ ਦੋ ਹੀ ਚੀਜ਼ਾਂ ਨੇ, ਇੱਕ ਅੰਮ੍ਰਿਤ ਪਾਨ ਕਰਨਾ ਪੰਜ ਕਕਾਰ ਰਹਿਤ ਰੱਖਣੀ, ਤੇ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ। ਦੋ ਹੀ ਆਧਾਰ ਨੇ ਨਾ ਸਾਡੇ, ਤੇ ਇਹ ਦੋਵੇਂ ਗੱਲਾਂ ਜੇ ਤੁਸੀਂ ਦਸਮ ਗ੍ਰੰਥ ਪਾਸੇ ਕਰ ਦਿਓ ਤੇ ਕੋਈ ਵੀ ਤਰੀਕਾ ਨਹੀਂ ਤੁਹਾਨੂੰ ਕੋਈ ਸਿੱਧ ਕਰਦਾ ਵੀ ਇਹ ਦੋਵੇਂ ਗੱਲਾਂ ਕਿਤੇ ਹੋਈਆਂ ਵੀ ਹੈ। ਇਹ ਦੋਵੇਂ ਚੀਜ਼ਾਂ ਦਸਮ ਗ੍ਰੰਥ ਵਿੱਚ ਹੀ ਆਉਂਦੀਆਂ ਨੇ, ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਹੈ ਤੇ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਗਈ ਹੈ। ਇਸ ਲਈ ਇਹਦੇ ਪਿੱਛੇ ਬੜੀ ਵੱਡੀ ਸਾਜਿਸ਼ ਹੈ ਕਿ ਇਸ ਬਲਵਾਨ ਸ਼ਕਤੀਸ਼ਾਲੀ ਭਗਤੀ ਤੇ ਸ਼ਕਤੀ ਦੇ ਸੰਯੋਗ ਵਾਲੀ ਕੌਮ ਦੇ ਵਿੱਚੋਂ ਇਸ ਤਾਕਤ ਨੂੰ ਤੋੜਿਆ ਕਿਵੇਂ ਜਾਏ, ਕਿਉਂਕਿ ਹੋਰ ਤੇ ਕੋਈ ਤਰੀਕਾ ਹੁਣ ਚੱਲਿਆ ਨਹੀਂ, ਇਹ ਰਹਿ ਗਿਆ। ਤੇ ਸਾਡਾ ਜਿਹੜਾ ਸਿਸਟਮ ਹੈ ਇਹ ਥੋੜਾ ਜਿਹਾ ਜਾਮ ਹੀ ਲੱਗਦਾ, ਸਾਨੂੰ ਪਤਾ ਨਹੀਂ ਲੱਗਦਾ ਇਸ ਗੱਲ ਦਾ। ਜਿੱਧਰ ਕੋਈ ਆਇਆ ਕਿਤਾਬਚਾ ਲੈ ਕੇ ਉਹਦੇ ਪਿੱਛੇ ਜਕਾਰੇ ਕਾਲੀਆਂ ਝੰਡੀਆਂ ਲੈ ਕੇ ਤੁਰ ਪਏ। ਆਪ ਪੜ੍ਹੋ, ਵੇਖੋ ਇਹ ਕੀ ਹੈ, ਕਿਸੇ ਦੇ ਪਿੱਛੇ ਤੁਰਨ ਦੀ ਲੋੜ ਨਹੀਂ। ਕੋਈ ਵੀ ਬੰਦਾ ਤੁਹਾਨੂੰ ਮਾਇਕ ਤੋਂ ਕੁਝ ਕਵੇ, ਪਹਿਲੀ ਗੱਲ ਤੇ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ। ਜਿਹੜੀ ਪ੍ਰਵਾਨਿਤ ਸਿਸਟਮ ਦਿੱਤਾ ਗਿਆ ਦਸ ਪਾਤਸ਼ਾਹੀਆਂ ਵੱਲੋਂ, ਉਹਦੇ ਉੱਤੇ ਕੋਈ ਕਿੰਤੂ ਪਰੰਤੂ ਕਰੇ, ਉਹਨੂੰ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ ਬੋਲਣ ਦੀ। ਪਰ ਅਸੀਂ ਇਜਾਜ਼ਤ ਛੱਡ ਕੇ ਜਿਨ੍ਹਾਂ ਨੇ ਤਰਕ ਵਿਤਰਕ ਕੀਤੇ ਗੁਰੂ ਕੀ ਮਰਿਆਦਾ ਤੇ, ਗੁਰੂ ਕੇ ਅਸਥਾਨਾਂ ਤੇ, ਗੁਰੂ ਕੇ ਸਰੋਵਰਾਂ ਤੇ, ਅਸਥਾਨਾਂ ਤੇ, ਸ਼ਰਧਾ ਭਾਵਨਾ ਤੇ ਤਰਕ ਕੀਤੇ, ਅਸੀਂ ਤੇ ਉਹਨਾਂ ਨੂੰ ਪੰਡਾ ਬੰਨ ਦਿੱਤੀਆਂ ਨੋਟਾਂ ਦੇ ਵੀ ਜਾਓ ਤੁਸੀਂ ਠੀਕ ਹੋ, ਕੌਣ ਜ਼ਿੰਮੇਵਾਰ ਹੈ? ਉਹ ਕੱਲਾ ਆਦਮੀ ਦੋਸ਼ੀ ਨਹੀਂ, ਜਿਨ੍ਹਾਂ ਨੇ ਉਹਨਾਂ ਨੂੰ ਸਹਾਇਤਾ ਦਿੱਤੀ ਉਹ ਵੀ ਦੋਸ਼ੀ ਨੇ ਨਾਲ। ਗੁਰੂ ਨਾਨਕ ਦੇ ਘਰੋਂ ਸ਼ਾਇਦ ਕਿਤੇ ਬਖਸ਼ੇ ਜਾਣ, ਕਿਉਂਕਿ ਇੰਨੀ ਵੱਡੀ ਗੱਲ, ਕੁਰਬਾਨੀਆਂ ਕਰਕੇ ਜਿਹੜੀ ਮਰਿਆਦਾ ਬਣਾਈ ਗਈ, ਜਿਹੜਾ ਦਿੱਤਾ ਗਿਆ, ਉਹਨੂੰ ਅਸੀਂ ਤਾਰੂ ਪੀੜ ਕਰ ਰਹੇ ਹਾਂ, ਤੋੜ ਰਹੇ ਹਾਂ। ਇਸ ਕਰਕੇ ਦੇਗ ਤੇ ਤੇਗ ਦਾ ਜਿਹੜਾ ਕੰਸੈਪਟ ਹੈ, ਗੁਰੂ ਹਰਗੋਬਿੰਦ ਸਾਹਿਬ ਨੂੰ ਭੁਲੇਖੇ ਨਾਲ ਨਹੀਂ ਸੀ ਪਾਈ ਤਲਵਾਰ ਬਾਬੇ ਬੁੱਢੇ ਨੇ, ਬਾਬੇ ਬੁੱਢੇ ਨੂੰ ਤਲਵਾਰ ਤੇ ਡਾਂਗ ਵਾਹੁਣੀਆਂ ਦੋਵੇਂ ਆਉਂਦੀਆਂ ਸਨ, ਇਹ ਗੱਲ ਖਿਆਲ ਰੱਖਣਾ। ਬਾਬਾ ਬੁੱਢਾ ਜੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਸਨ, ਮੁੱਖ ਗ੍ਰੰਥੀ, ਤੇ ਕੱਲੇ ਗ੍ਰੰਥੀ ਨਹੀਂ ਸਨ, ਕੱਲੇ ਕੜਾ ਪ੍ਰਸ਼ਾਦ ਨਹੀਂ ਸਨ ਛਕਦੇ, ਡਾਂਗ ਵੀ ਰੱਖਦੇ ਸਨ ਕੋਲ ਚੰਗੀ, ਜਿਹੜਾ ਇੱਧਰ ਪੁੱਧਰ ਕਰਦਾ ਸੀ ਉਹਨੂੰ ਵਾਹਣ ਦੀ ਵੀ ਜਾਚ ਹੈ ਸੀ। ਦੇਗ ਤੇ ਤੇਗ ਉਹਨਾਂ ਨੇ ਬਿਲਕੁਲ ਸਮਝ ਬੁੱਝ ਕੇ ਦੋਵੇਂ ਤਲਵਾਰਾਂ ਪਾਈਆਂ ਗੁਰੂ ਹਰਗੋਬਿੰਦ ਸਾਹਿਬ ਨੂੰ, ਮੀਰੀ ਦੀ ਤੇ ਪੀਰੀ ਦੀ। ਜੇ ਗੱਲ ਹੁੰਦੀ ਤੇ ਆ ਜਿਹੜੇ ਦੋਵੇਂ ਢਾਡੀ ਸਨ, ਨੱਥਾ ਤੇ ਅਬਦੁੱਲਾ, ਵਾਰ ਵਿੱਚ ਜ਼ਿਕਰ ਕਰ ਦਿੰਦੇ ਵੀ ਬਾਬੇ ਬੁੱਢੇ ਨੂੰ ਭੁਲੇਖਾ ਪਿਆ ਸੀ, ਉਹਨਾਂ ਨਹੀਂ ਕਿਹਾ ਕਿਤੇ। ਉਹਨਾਂ ਦੀ ਵਾਰ ਹੈ, ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਨੱਥੇ ਤੇ ਅਬਦੁੱਲੇ ਨੇ, ਬਾਬਾ ਬਿਧੀ ਚੰਦ ਦੇ ਪਿੰਡ ਦੇ ਢਾਡੀ ਸਨ ਦੋਵੇਂ, ਸੁਰ ਸਿੰਘ ਵਾਲੇ ਦੇ, ਉਹਨਾਂ ਨੇ ਗਾਈ ਸੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਸਾਹਮਣੇ ਤਖ਼ਤ ਬਣਾ ਦਿੱਤਾ, ਇਸ ਲਈ ਖਾਲਸਾ ਤਖ਼ਤ ਤੇ ਰਿਹਾ ਹੈ। ਉਹਦਾ ਕੰਮ ਦੋ ਚੀਜ਼ਾਂ ਤੇ ਹੀ ਹੈ, ਜਾਂ ਤਖ਼ਤੇ ਤੇ, ਜਾਂ ਫਿਰ ਤਖ਼ਤ ਤੇ। ਤਖ਼ਤੇ ਦਾ ਮਤਲਬ ਉਹਨੂੰ ਤਖ਼ਤ ਲੈਣ ਲਈ ਭਾਵੇਂ ਤਖ਼ਤੇ ਤੇ ਚੜ੍ਹਨਾ ਪਿਆ, ਭਾਵੇਂ ਫਾਂਸੀ ਤੇ ਖਲੋਣਾ ਪਿਆ। ਉਹਦੇ ਜਿਹਨ ਦੇ ਅੰਦਰ ਤਖ਼ਤ ਪਾਇਆ ਗਿਆ, ਖੜਾ ਕੀਤਾ ਗਿਆ, ਉਹਦਾ ਆਪਣਾ ਨਿੱਜੀ ਇੱਕ ਅਧਿਆਤਮਕ ਰਾਜ ਹੈ, ਫਿਜ਼ੀਕਲ ਰਾਜ ਹੈ, ਉਹ ਸਵਤੰਤਰ ਹੈ, ਆਜ਼ਾਦ ਹੈ, ਹਾਂ ਕਿਸੇ ਨੂੰ ਗੁਲਾਮ ਕਰਕੇ ਆਪ ਆਜ਼ਾਦ ਨਹੀਂ ਹੁੰਦਾ। ਖਿਆਲ ਰੱਖਣਾ ਇੱਥੇ ਸੰਸਾਰ ਵਿੱਚ ਲੋਕਾਂ ਦੀ ਆਜ਼ਾਦੀ ਕਿਸੇ ਨੂੰ ਗੁਲਾਮ ਕਰਕੇ ਪੈਦਾ ਹੁੰਦੀ ਹੈ। ਦੂਜਿਆਂ ਨੂੰ ਗੁਲਾਮੀ ਦਿਓ ਤੇ ਆਪ ਆਜ਼ਾਦ ਹੋਵੋ। ਖਾਲਸੇ ਦੀ ਆਜ਼ਾਦੀ ਇਸ ਤਰ੍ਹਾਂ ਦੀ ਨਹੀਂ। ਉਹ ਕਹਿੰਦੇ ਅਸੀਂ ਆਪ ਵੀ ਆਜ਼ਾਦ ਹਾਂ, ਅਸੀਂ ਕਿਸੇ ਨੂੰ ਗੁਲਾਮ ਵੀ ਨਹੀਂ ਕਰਦੇ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਣ। ਇਸ ਕਰਕੇ ਗੁਰੂ ਕਲਗੀਆਂ ਵਾਲੇ ਇਹ ਦੋ ਚੀਜ਼ਾਂ ਮੰਗਦੇ ਨੇ। ਕਹਿੰਦੇ ਆਪਣਾ ਜਾਣ ਮੁਝੈ ਪ੍ਰਤ ਪਰੀਐ ਚੁਣ ਚੁਣ ਸਤਰ ਹਮਾਰੇ ਮਰੀਏ। ਹੇ ਅਕਾਲ ਪੁਰਖ ਮੇਰੇ ਤੇ ਕਿਰਪਾ ਕਰੋ, ਚੁਣ ਚੁਣ ਕੇ ਮੇਰੇ ਸਤਰਾਂ ਨੂੰ ਦੁਸ਼ਮਣਾਂ ਨੂੰ ਮਾਰ ਦਿਓ, ਮੇਰੀ ਪਾਲਣਾ ਕਰੋ। ਦੇਗ ਤੇਗ ਜਗ ਮੈਂ ਦੋ ਚਲੈ, ਇਹ ਦੋਵੇਂ ਚੀਜ਼ਾਂ ਦੇਗ ਤੇ ਤੇਗ ਸੰਸਾਰ ਵਿੱਚ ਚੱਲਣ। ਰਾਖ ਆਪ ਮੋਹੇ ਔਰ ਨਾ ਦਲੈ, ਤੁਸੀਂ ਮੇਰੀ ਰਾਖੀ ਕਰੋ ਹੋਰ ਮੈਨੂੰ ਕੋਈ ਦਲੇ ਨਾ। ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਤੁਸੀਂ ਮੇਰੀ ਪਾਲਣਾ ਕਰੋ, ਮੈਂ ਤੁਹਾਡਾ ਦਾਸ ਹਾਂ, ਤੁਸੀਂ ਮੇਰੇ ਮਾਲਕ ਹੋ। ਜਾਨ ਆਪਣਾ ਮੁਝੈ ਨਿਵਾਜ, ਮੈਨੂੰ ਆਪਣਾ ਸਮਝ ਕੇ ਨਿਵਾਜ ਲਓ, ਉੱਚਾ ਚੁੱਕੋ। ਆਪ ਕਰੋ ਹਮਰੇ ਸਭ ਕਾਜ, ਤੁਸੀਂ ਮੇਰੇ ਕਾਰਜ ਸਾਰੇ ਕਰ ਦਿਓ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਸੀਂ ਸਾਰੇ ਵੱਡੇ ਲੋਕਾਂ ਤੋਂ ਵੱਡੇ ਹੋ, ਰਾਜੇ ਹੋ। ਆਪੇ ਆਪ ਗਰੀਬ ਨਿਵਾਜਾ, ਤੁਸੀਂ ਗਰੀਬ ਨਿਵਾਜ ਹੋ, ਗਰੀਬਾਂ ਦੀ ਬਾਂਹ ਫੜਨ ਵਾਲੇ ਹੋ। ਦਾਸ ਜਾਣ ਕਰ ਕਿਰਪਾ ਕਰੋ ਮੋਹੇ, ਆਪਣਾ ਦਾਸ ਸਮਝ ਕੇ ਮੇਰੇ ਤੇ ਕਿਰਪਾ ਕਰ ਦਿਓ। ਹਾਰ ਪਰਾ ਮੈਂ ਆਣ ਦੁਆਰ ਤੋਹੇ, ਮੈਂ ਹਾਰ ਕੇ ਤੁਹਾਡੇ ਦਰਵਾਜ਼ੇ ਤੇ ਆ ਕੇ ਡਿੱਗ ਪਿਆ। ਆਪਣਾ ਜਾਣ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਮੈਨੂੰ ਆਪਣਾ ਸਮਝ ਕੇ ਮੇਰੀ ਪਾਲਣਾ ਕਰੋ, ਮੈਂ ਤੁਹਾਡਾ ਯਤੀਮ ਜਿਹਾ ਛੋਟਾ ਜਿਹਾ ਦਾਸ ਹਾਂ। ਦਾਸ ਜਾਣ ਦੇ ਹਾਥ ਉਬਾਰੋ, ਹਮਰੇ ਸਭ ਬੈਰੀਅਨ ਸੰਘਾਰੋ, ਆਪਣਾ ਦਾਸ ਸਮਝ ਕੇ ਮੈਨੂੰ ਉਭਾਰ ਲਵੋ, ਮੇਰੇ ਸਾਰੇ ਵੈਰੀਆਂ ਨੂੰ ਸੰਘਾਰ ਦਿਓ, ਅੰਦਰਲੇ ਤੇ ਬਾਹਰਲੇ ਦੋਵਾਂ ਨੂੰ ਸੰਘਾਰ ਦਿਓ। ਇਹ ਦਾਤਾਂ ਚੌਪਈ ਸਾਹਿਬ ਵਿੱਚ ਹਜ਼ੂਰ ਮੰਗਦੇ ਨੇ। ਹੁਣ ਥੋੜੇ ਦਿਨਾਂ ਵਾਸਤੇ ਦਾਸ ਨੇ ਕਿਤੇ ਬਾਹਰ ਜਾਣਾ, ਇਸ ਕਰਕੇ 16-17 ਤਰੀਕ ਤੱਕ ਇਹ ਕਥਾ ਜਿਹੜੀ ਹੈ ਦੂਸਰੀ ਇਤਿਹਾਸ ਦੀ, ਔਰ ਸਵੇਰੇ ਲੜੀਵਾਰ ਕਥਾ ਚੱਲੇਗੀ। ਅੱਗੋਂ ਹੁਣ ਜਿਹੜੇ ਦੋਹਰੇ ਹਨ, ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ, ਕ੍ਰਿਸ਼ਨ ਜਥਾ ਮਾ ਚਰਿੱਤਰ ਉਚਾਰੋ, ਚੂਕ ਹੋਏ ਕਬ ਲਿਹੋ ਸੁਧਾਰੋ। ਇਹਨਾਂ ਦੋਹਰਿਆਂ ਵਿੱਚ ਹਜ਼ੂਰ ਦਾ ਮਕਸਦ ਕੀ ਹੈ, ਇਹ ਆਪਾਂ ਅੱਗੇ ਗੁਰੂ ਕਿਰਪਾ ਦੁਆਰਾ ਜਾਣਨ ਦਾ ਯਤਨ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ, ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।